ਧਨ ਪਰ ਨਿੰਦ ਲੁਭਾਵੇ ਵਾਰ ਫਹਾਵੇ ਬਲਹੀਣਾ ਮਤਹੀਣ ਹੋਏ ਨੌ ਬਹਾਦਰਿਆ ਬਰੜਾਵੇ ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦੈ ਦਿਸ ਧਾਵੈ ਸਾਧ ਸੰਗਤ ਗੁਰ ਸ਼ਬਦ ਵਿਣ ਲੱਖ 84 ਜੂਨ ਪਵਾਵੈ ਅਵਸਰ ਚੁੱਕਾ ਹੱਥ ਨਾ ਆਵੈ ਅਵਸਰ ਚੁੱਕਾ ਹੱਥ ਨਾ ਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰੱਖੋ ਸ਼ਰਮ ਅਸਾੜੀ ਜੀਓ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀ ਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੈ ਜਾਏ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਖੋ ਤੂੰ ਠਾਕੁਰ ਉੱਚ ਭਗਵਾਨ। ਗੁਰਸਵਾਰੀ ਸਨਮਾਨਯੋਗ ਸਤਿਸੰਗ ਜੀਓ, ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਿੱਤ ਵਿਰਤੀਆਂ ਦੀ ਇਕਾਗਰਤਾ ਵਾਸਤੇ ਸਾਰੇ ਜਪੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ।
ਅੱਜ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਦਾ ਅਸੀਂ ਵਿਚਾਰ ਕਰਨਾ ਹੈ। ਇਸ ਪੌੜੀ ਨੂੰ ਸਮਝਣ ਵਾਸਤੇ ਇੱਕ ਬੁਨਿਆਦੀ ਗੱਲ ਪਹਿਲੇ ਸਮਝ ਲਈਏ। ਜਿਵੇਂ ਕਿਸੇ ਕਿਸਾਨ ਬਾਰੇ ਕਿਹਾ ਗਿਆ ਇਸ ਨੂੰ 100 ਏਕੜ ਦਾ ਖੇਤ ਮਿਲ ਗਿਆ, ਇਸ ਦੀ ਖੇਤੀ ਵਾਸਤੇ ਜ਼ਮੀਨ ਰਕਬਾ 100 ਏਕੜ ਹੈ, ਸੁਭਾਵਿਕ ਬੰਦਾ ਬੜਾ ਖੁਸ਼ ਹੋ ਜਾਏਗਾ ਕਿ 100 ਏਕੜ ਜ਼ਮੀਨ ਇਸ ਦੇ ਪਾਸ ਹੈ। ਪਰ ਜੇ ਉਹ 100 ਏਕੜ ਖਾਲੀ ਪਈ ਰਹੇ, ਉਸ ਵਿੱਚ ਇੱਕ ਦਾਣਾ ਵੀ ਬੀਜ ਨਾ ਬੀਜਿਆ ਜਾਏ, ਕਿ ਉਹ ਕਿਸਾਨ ਅਮੀਰ ਹੋਵੇਗਾ, ਉਹ ਰੱਜ ਕੇ ਖਾਏਗਾ। ਇਹ ਠੀਕ ਹੈ, ਜ਼ਮੀਨ ਵਿੱਚੋਂ ਅਨਾਜ ਹੁੰਦਾ, ਫਸਲ ਜ਼ਮੀਨ ਵਿੱਚ ਉੱਗਦੀ ਹੈ, ਪਰ ਇਹ ਵੀ ਸੱਚ ਹੈ ਕਿ ਬੀਜੀ ਹੈ ਅਤੇ ਤਾਂ ਉੱਗਦੀ ਹੈ, ਆਪਣੇ ਆਪ ਨਹੀਂ ਉੱਗਦੀ। ਜਿਸ ਨੂੰ ਅਸੀਂ ਮਨੁੱਖਾ ਜਨਮ ਕਹਿੰਦੇ ਹਾਂ, ਅਤੇ ਇੱਕ ਖੇਤ ਹੈ, ਇੱਕ ਅਵਸਰ ਹੈ। ਜੇ ਸਮਝ ਲਿਆ ਕਿ ਜੀਵਨ ਮਿਲ ਗਿਆ, ਬਹੁਤ ਵੱਡੀ ਭੁੱਲ ਕਰਾਂਗੇ। ਜੀਵਨ ਨਹੀਂ ਮਿਲਿਆ, ਜੀਵਨ ਦਾ ਅਵਸਰ ਮਿਲਿਆ, ਸਮਾਂ ਮਿਲਿਆ। ਖੇਤੀ ਵਿਹਲੀ ਰਹਿ ਗਈ, ਇਸ ਵਿੱਚ ਕੁਛ ਨਹੀਂ ਹੋਣਾ। ਸਰੀਰ ਇੱਕ ਖੇਤੀ ਹੈ, ਬੀਜਣ ਦਾ ਅਵਸਰ ਮਿਲਿਆ, ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਸਮਾਂ ਪਰਮਾਤਮਾ ਹਰ ਇੱਕ ਨੂੰ ਦਿੰਦਾ, ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਸਾਰੇ ਉਸ ਦੇ ਆਪਣੇ ਨੇ। ਇੱਕ ਵੀ ਜੀਵ ਐਸਾ ਨਹੀਂ ਜਿਸ ਵਿੱਚ ਉਸਨੇ ਆਪਣਾ ਆਪਾ ਨਾ ਟਿਕਾਇਆ ਹੋਵੇ। ਕੋਈ ਵੀ ਵੱਡੇ ਤੋਂ ਵੱਡਾ ਪਾਪੀ ਤੁਹਾਨੂੰ ਐਸਾ ਨਹੀਂ ਮਿਲੇਗਾ ਜਿਸ ਵਿੱਚ ਪਰਮਾਤਮਾ ਦੀ ਜੋਤ ਨਾ ਹੋਵੇ। ਨੰਕਾਰ ਦੀ ਜੋਤ ਹਰ ਇੱਕ ਵਿੱਚ ਹੈ, ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਤੈ ਚਾਨਣ, ਸਭ ਮਹਿ ਚਾਨਣ ਹੋਏ। ਬੰਦਿਆਂ ਵਿੱਚ ਹੀ ਨਹੀਂ, ਉਹ ਤੇ ਪਸ਼ੂਆਂ ਵਿੱਚ ਵੀ ਵੱਸਦਾ, ਬਨਸਪਤੀ ਵਿੱਚ ਵੀ ਵੱਸਦਾ, ਉਹ ਤੇ ਪੱਥਰਾਂ ਵਿੱਚ ਵੀ ਵੱਸਦਾ ਹੈ। ਕੀ ਜੜ ਕੀ ਚੇਤਨ, ਦਸ਼ਮੇਸ਼ ਪਿਤਾ ਦੇ ਬਚਨ ਅਨੁਸਾਰ ਸਭ ਉਸੇ ਤੋਂ ਪੈਦਾ ਹੋਏ ਨੇ, ਉਸੇ ਵਿੱਚ ਲੀਨ ਹੋਣਗੇ। ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਂ ਹੀ ਤੇ ਉਪਜ ਸਭੇ ਤਾਂ ਹੀ ਮੈਂ ਸਮਾਹੇਂਗੇ। ਉਸੇ ਤੋਂ ਪੈਦਾ ਹੋ ਕੇ ਸਾਰੇ ਉਸੇ ਵਿੱਚ ਲੀਨ ਹੋਣਗੇ। ਜੇ ਉਸੇ ਤੋਂ ਪੈਦਾ ਹੋਏ ਨੇ, ਸਭ ਉਸ ਦੇ ਆਪਣੇ ਨੇ। ਅਵਸਰ ਹਰ ਇੱਕ ਨੂੰ ਦਿੰਦਾ, ਇਸ ਫਰਕ ਨੂੰ ਸਮਝ ਲਈਏ। ਅਵਸਰ ਰਾਮ ਨੂੰ ਵੀ ਮਿਲਦਾ ਹੈ, ਅਵਸਰ ਰਾਮਨ ਨੂੰ ਵੀ ਮਿਲਦਾ ਹੈ। ਸਵਾਸ ਰਾਮ ਵੀ ਲੈ ਰਿਹਾ, ਰਾਮਨ ਵੀ। ਉਮਰ ਰਾਮਨ ਨੂੰ ਵੀ ਦਿੱਤੀ ਹੈ, ਉਮਰ ਰਾਮ ਨੂੰ ਵੀ। ਉਮਰ ਪ੍ਰਹਿਲਾਦ ਨੂੰ ਵੀ ਦਿੱਤੀ ਹੈ, ਉਮਰ ਹਰਨਾਕਸ਼ ਨੂੰ ਵੀ ਦਿੱਤੀ ਹੈ। ਜਿਨ੍ਹਾਂ ਨੂੰ ਅਸੀਂ ਰਾਕਸ਼ ਆਖਿਆ, ਮੈਂ ਖੋਜ ਕੇ ਹੈਰਾਨ ਹੋ ਗਏ ਹਾਂ। ਆਪਦੀ ਜਾਣਕਾਰੀ ਲਈ ਬੇਨਤੀ ਕਰਾਂ, ਰਾਮ ਜਿਸ ਨੂੰ ਤ੍ਰੇਤੇ ਯੁੱਗ ਦਾ ਅਵਤਾਰੀ ਪੁਰਸ਼ ਕਿਹਾ, ਇਹ ਤੇ ਛਤਰੀਆਂ ਵਿੱਚੋਂ ਸੀ, ਲੇਕਿਨ ਰਾਵਣ ਬ੍ਰਾਹਮਣਾਂ ਵਿੱਚੋਂ ਸੀ। ਕੋਸ਼ਾਂ ਨੂੰ ਵੇਖਣਾ ਹੈਰਾਨ ਹੋ ਜਾਓਗੇ। ਇੱਕ ਮੁਨੀ ਹੋਇਆ, ਮੁਨੀ ਉਹ ਜਿਹੜਾ ਬਿਲਕੁਲ ਸ਼ਾਂਤ ਹੋ ਗਿਆ, ਉਸਦਾ ਨਾਮ ਸੀ ਪੁਲਸੱਤਿਆ ਮੁਨੀ। ਪੁਲਸੱਤਿਆ ਮੁਨੀ ਬ੍ਰਾਹਮਣ ਸੀ, ਔਰ ਉਸ ਦਾ ਪੁੱਤਰ ਸੀ ਵਿਸ਼ਰਵਾ, ਬ੍ਰਾਹਮਣ ਸੀ, ਉਸ ਦਾ ਪੁੱਤਰ ਸੀ ਰਾਮਨ, ਰਾਵਣ ਬ੍ਰਾਹਮਣ ਹੈ। ਹੁਣ ਰਾਵਣ ਜਿਸ ਨੂੰ ਰਾਕਸ਼ ਕਿਹਾ, ਜਾਤੀ ਦਾ ਤਾਂ ਬ੍ਰਾਹਮਣ ਹੈ, ਅਵਸਰ ਇਸ ਨੂੰ ਵੀ ਮਿਲਦਾ, ਅਵਸਰ ਰਾਮ ਨੂੰ ਵੀ ਮਿਲਦਾ, ਅਵਸਰ ਕ੍ਰਿਸ਼ਨ ਨੂੰ ਵੀ ਮਿਲਦਾ, ਅਵਸਰ ਕੰਸ ਨੂੰ ਵੀ ਮਿਲਦਾ, ਅਵਸਰ ਬਾਬਰ ਨੂੰ ਵੀ ਮਿਲਦਾ, ਅਵਸਰ ਗੁਰੂ ਨਾਨਕ ਦੇਵ ਨੂੰ ਵੀ ਮਿਲਦਾ ਹੈ। ਬਾਬੇ ਕੇ ਬਾਬਰ ਕੇ ਦੋ, ਆਪ ਕਰੇ ਪਰਮੇਸ਼ੁਰ ਸੋ, ਪਰਮੇਸ਼ੁਰ ਆਪ ਬਣਾਉਂਦਾ, ਆਪ ਅਵਸਰ ਦਿੰਦਾ। ਅਵਸਰ ਜਹਾਂਗੀਰ ਨੂੰ ਵੀ ਮਿਲਦਾ, ਅਵਸਰ ਗੁਰੂ ਅਰਜਨ ਦੇਵ ਜੀ ਨੂੰ ਵੀ ਮਿਲਦਾ। ਸਮਾਂ ਮਿਲਦਾ, ਸਮਾਂ ਹਰ ਇੱਕ ਨੂੰ ਦਿੰਦਾ। ਜਦੋਂ ਜੀਵਨ ਵਿੱਚ ਪੜ੍ਹਾਈ ਹੁੰਦੀ ਹੈ, ਸਮਾਂ ਤਾਂ ਮਿਲਦਾ, ਵਿਦਿਆਰਥੀ ਸਭ ਬੈਠੇ ਨੇ, ਸਮਾਂ ਸਭ ਨੂੰ ਬਰਾਬਰ ਦਿੱਤਾ, ਇਮਤਿਹਾਨ ਹੋਇਆ, ਪੇਪਰ ਕਰਨ ਦਾ ਸਮਾਂ ਸਭ ਨੂੰ ਮਿਲਿਆ। ਫਰਕ ਇੰਨਾ, ਕੁਛ ਕੰਮ ਕਰ ਜਾਂਦੇ ਨੇ, ਕੁਛ ਬਿਲਕੁਲ ਨਹੀਂ ਕਰਦੇ। ਹੁਣ ਜੇ ਕੋਈ ਸਕੂਲ ਦਾ ਨਾਂ ਲੈ ਕੇ ਸਮਝੇ, ਕਾਕਾ ਸਕੂਲ ਜਾਂਦਾ, ਹਾਂਜੀ ਜ਼ਰੂਰ ਪੜ੍ਹਿਆ ਹੀ ਹੋਵੇਗਾ, ਸਾਰੇ ਜਾ ਕੇ ਨਹੀਂ ਪੜ੍ਹਦੇ। ਕੁਛ ਤਾਂ ਐਸੇ ਨੇ ਕਾਲਜ ਜਾ ਕੇ ਵੀ ਪੜ੍ਹ ਕੇ ਨਹੀਂ ਆਉਂਦੇ, ਕੇਵਲ ਲੜ ਕੇ ਹੀ ਆਉਂਦੇ ਨੇ, ਹਰ ਇੱਕ ਪੜ੍ਹ ਕੇ ਨਹੀਂ ਆਉਂਦਾ। ਇਹ ਮਨੁੱਖਾ ਜਨਮ ਪਾ ਕੇ ਵੀ ਕੁਛ ਤਾਂ ਐਸੇ ਨੇ ਕਿ ਜੀਵਨ ਦਾ ਪਤਾ ਹੀ ਨਹੀਂ ਲੱਗਦਾ, ਜੀਵਨ ਹੈ ਕੀ। ਇੱਕ ਆਲਮ ਨੇ ਬੜੀ ਸੁੰਦਰ ਇੱਕ ਵਿਚਾਰ ਦਿੱਤੀ ਹੈ, ਉਹ ਕਹਿੰਦੇ ਨੇ, ਜੀਵਨ ਜੀਵੇ ਜ਼ਰੂਰ ਹਾਂ ਪਰ ਅੰਧਿਆਂ ਵਾਂਗ। ਜੀਵਨ ਨੂੰ ਵੇਖਿਆ ਅਸੀਂ ਮਰਨ ਲੱਗੇ ਹਾਂ, ਜਾਗੇ ਮਰਨ ਲੱਗੇ ਹਾਂ, ਜਿਸ ਵੇਲੇ ਕੁਛ ਨਹੀਂ ਸੀ ਹੋ ਸਕਦਾ। ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ, ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ, ਚਿਰਾਗ ਬੁਝਣੇ ਲਗਾ ਤੋਂ ਰੌਸ਼ਨੀ ਦੇਖੀ। ਜਿਸ ਵੇਲੇ ਦੀਵਾ ਬੁਝਣ ਲੱਗਾ, ਕਹਿਤ ਕਬੀਰ ਤਬਹਿ ਨਰ ਜਾਗੈ, ਜਮ ਕਾ ਡੰਡ ਮੂੰਡ ਮਹਿ ਲਾਗੈ। ਜਿੱਥੇ ਸਤਿਗੁਰਾਂ ਦੀ ਬਾਣੀ ਵਿੱਚ ਅਵਸਰ ਬਾਰੇ ਕਿਹਾ, ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘਟ ਪੀਤਰ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਕਹਿ ਹਾਰ, ਬਹੁਬਿਧ ਕਹਿਓ ਪੁਕਾਰ 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 ਕੇ ਤੈਨੂੰ ਇਹ ਕਿਹਾ, ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ। ਨਿਸ ਦਿਨ ਸੁਣ ਕੇ ਪੁਰਾਣ, ਸਮਝਤ ਨਹਿ ਰੇ ਅਜਾਨ। ਬੰਦੇ ਦਾ ਇਲਾਜ ਕੋਈ ਕਰੇ ਤੇ ਕਰੇ ਵੀ ਕੇ, ਸੁਣ ਸੁਣਾ ਕੇ ਫਿਰ ਮੰਨਣ ਵਾਸਤੇ ਤਿਆਰ ਨਹੀਂ। ਅੱਜ ਤੋਂ 150 ਸਾਲ ਪਹਿਲੇ ਇੰਗਲੈਂਡ ਵਿੱਚ ਚੋਰਾਂ ਨੂੰ ਸ਼ਰੇਆਮ ਬਾਹਰ ਬੰਨ ਕੇ ਉਹਨਾਂ ਦੇ ਹੱਥ ਬੰਨਦੇ ਨੇ ਅਤੇ ਕੋਰੜੇ ਮਾਰਨੇ। ਹੈਰਾਨੀ ਦੀ ਗੱਲ ਹੈ ਕਿ ਲੱਖਾਂ ਦੇ ਲੋਕ ਤਾਦਾਦ ਵਿੱਚ ਲੋਕ ਵੇਖਣ ਗਏ, ਜਿੱਥੇ ਚੋਰਾਂ ਨੂੰ ਕੋਰੜੇ ਮਾਰੇ ਗਏ ਕਿ ਇਹਨਾਂ ਚੋਰੀ ਕੀਤੀ। ਕੋਰੜੇ ਵੱਜ ਰਹੇ ਸਨ ਪਰ ਲੋਕਾਂ ਦੀਆਂ ਜੇਬਾਂ ਉੱਥੇ ਵੀ ਕੱਟੀਆਂ ਗਈਆਂ। ਜਿੱਥੇ ਚੋਰਾਂ ਨੂੰ ਸਜ਼ਾ ਦੇ ਰਹੀ ਹੈ, ਚੋਰ ਆਪਣਾ ਕੰਮ ਨਾਲ ਨਾਲ ਫੇਰ ਕਰੀ ਜਾ ਰਹੇ ਨੇ, ਵੇਖਦੇ ਨੇ ਪੈਸੇ ਸਾਹਮਣੇ ਸਜ਼ਾ ਮਿਲ ਰਹੀ ਹੈ, ਕੋਰੜੇ ਵੱਜ ਰਹੇ ਨੇ ਲੇਕਿਨ ਜੇਬਾਂ ਫਿਰ ਕੱਟੀਆਂ ਗਈਆਂ। ਸਮਝਾਉਣ ਵਾਲੇ ਆਏ, ਬੜਾ ਸੁੰਦਰ ਕਿਹਾ, ਹਜ਼ਾਰੋਂ ਖਿਜ਼ਰ ਪੈਦਾ ਕਰ ਚੁੱਕੀ ਹੈ ਨਸਲ ਆਦਮ ਕੀ, ਸਭ ਤਸਲੀਮ ਲੇਕਿਨ ਆਦਮੀ ਅਬ ਤੱਕ ਭਟਕਦਾ ਹੈ, ਅਨੇਕਾਂ ਪੈਗੰਬਰ ਆ ਗਏ। ਸਮਝਾ ਸਮਝਾ ਕੇ ਚਲੇ ਗਏ ਪਰ ਬੰਦਾ ਢੀਠ ਤਾਂ ਪਤਾ ਨਹੀਂ ਕਦੋਂ ਛੱਡੇਗਾ, ਸੁਣਦਾ ਫਿਰ ਨਹੀਂ ਮੰਨਦਾ। ਗੁਰੂ ਸਾਹਿਬ ਜੀ ਨੇ ਇਸੇ ਲਈ ਕਿਹਾ, ਦਾਤਾ ਢੀਠ ਤਾਂ ਬਹੁਤ ਹੋਣਗੇ ਪਰ ਸਾਡੇ ਵਰਗਾ ਢੀਠ ਕੌਣ ਹੋਵੇਗਾ। ਤਲੰਗ ਰਾਗ ਦਾ ਪਹਿਲਾ ਸ਼ਬਦ, ਉਸ ਦੀਆਂ ਆਖਰੀ ਪੰਕਤੀਆਂ ਧਿਆਨ ਨਾਲ ਪੜ੍ਹਨੀਆਂ। ਬਦਬਖਤ ਹਮ ਚੋ ਬਖੀਲ ਗਾਫਲ ਬੇਨਜ਼ਰ, ਬੇਨਜ਼ਰ ਹੁੰਦਾ ਢੀਠ, ਬੇਬਾਕ ਨਿਡਰ, ਰੱਬ ਦਾ ਭੈ ਹੀ ਕੋਈ ਨਹੀਂ, ਗੁਰੂ ਦਾ ਭੈ ਹਿਰਦੇ ਵਿੱਚ ਨਹੀਂ, ਬੇਨਜ਼ਰ ਬੇਬਾਕ ਇਹ ਹਾਲਤ ਹੈ ਸਾਡੀ। ਹੇ ਦਾਤਾ ਸਾਨੂੰ ਬਖਸ਼, ਸਾਨੂੰ ਮਾਰਗ ਦੇ। ਇਹ ਬੰਦਾ ਸੁਣਦਾ ਕਿਉਂ ਨਹੀਂ, ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲ ਦਾਨੀ, ਮਮ ਸਰ ਮੂੰਹ ਅਜ਼ਰਾਈਲ ਗ੍ਰਿਫਤਾ ਹੈ, ਦਿਲ ਹੇ ਚ ਨਾ ਦਾਨੀ, ਜਨ ਪਿਸਰ ਪਦਰ ਬੇਰਾਦਰਾਂ ਕਸ ਨੇਸ ਦਸ ਸੰਗੀਰ, ਆਖਰ ਬੇਅਫਤਮ ਕਸ ਨਦਾਰਦ ਚੂੰ ਸ਼ਬਦ ਤਕਬੀਰ। ਜਾਗਿਆ ਤੇ ਕੀ ਜਾਗਿਆ, ਜਿਸ ਵੇਲੇ ਜਮਾਂ ਨੇ ਅੱਗੇ ਲਾ ਲਿਆ, ਹੁਣ ਜੋਦੜੀ ਕਰ ਰਹੇ ਉਹਨਾਂ ਅੱਗੇ ਕਰੋਂ ਅਰਦਾਸ, ਗਾਮ ਕਿਛ ਬਾਕੀ ਲਿਹੋ ਨਵੇਰ ਅੱਜ ਕੀ ਰਾਤੀ, ਅਰਦਾਸ ਕਰਨ ਦਾ ਅਵਸਰ ਤੂੰ ਗਵਾ ਬੈਠਾ। ਜਮਾਂ ਨੇ ਬੇਨਤੀ ਨਹੀਂ ਸੁਣਨੀ, ਜਮਾਂ ਨੇ ਤੇਰੀ ਅਰਦਾਸ ਨਹੀਂ ਸੁਣਨੀ, ਅਰਦਾਸ ਸੁਣਨੀ ਸੀ ਗੁਰੂ ਨੇ, ਅਰਦਾਸ ਕਰਨੀ ਸੀ ਪਰਮਾਤਮਾ ਅੱਗੇ, ਘਰ ਜੋੜ ਨਾਨਕ ਦਾਨ ਮੰਗੈ, ਜਨਮ ਮਰਨ ਨਿਵਾਰ ਲੇਹੋ। ਅਰਦਾਸ ਕਰਨੀ ਸੀ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਮਨੁੱਖ ਦਾ ਮਨ ਐਸਾ ਹੈ, ਜਦੋਂ ਵੀ ਇਸਨੂੰ ਸਮਾਂ ਮਿਲਿਆ ਇਸਨੇ ਗਵਾ ਦਿੱਤਾ, ਮੋਹ ਦੀ ਨੀਂਦਰ ਵਿੱਚ ਐਸਾ ਸੁੱਤਾ ਹੈ। ਸੱਚ ਤਾਂ ਹੈ ਕਿ ਜਾਗਦਿਆਂ ਸੁਪਨੇ ਲੈਂਦਾ, ਜਾਗਦਿਆਂ ਹੋਇਆਂ ਵੀ ਅਵਸਰ ਗਵਾ ਜਾਂਦਾ। ਇੱਕ ਬੜੀ ਭਾਵਪੂਰਤ ਬੋਧ ਕਥਾ ਮੈਂ ਆਪ ਨੂੰ ਸੁਣਾਵਾਂ। ਲਕਸ਼ਮੀ ਅਤੇ ਭਗਵਾਨ ਜਾ ਰਹੇ ਨੇ ਅਤੇ ਲਕਸ਼ਮੀ ਕਹਿੰਦੀ, ਭਗਵਾਨ ਇਹ ਤੁਹਾਡਾ ਇੱਕ ਭਗਤ ਹੈ, ਨਿੱਤ ਤੁਹਾਡਾ ਨਾਮ ਜਪਦਾ, ਕੰਗਾਲ ਕਿਉਂ ਹੈ, ਗਰੀਬ ਕਿਉਂ ਵਿਚਾਰਾ ਬੋਰੀ 'ਤੇ ਸੌਂਦਾ, ਇਹਨੂੰ ਇੰਨਾ ਧਨ ਦੇ ਦਿਓ ਇਸ ਕੋਲ ਮੁੱਕੇ ਨਾ। ਕਹਿਣ ਲੱਗੇ, ਮੈਂ ਤਾਂ ਦੇਣਾ ਲੈਂਦਾ ਨਹੀਂ, ਮੈਂ ਬਹੁਤ ਵਾਰੀ ਯਤਨ ਕੀਤਾ ਦੇਣ ਦਾ, ਇਹ ਲੈਂਦਾ ਨਹੀਂ, ਤੂੰ ਦੇ ਕੇ ਵੇਖ ਲੈ। ਕਹਿਣ ਲੱਗੀ, ਮੈਂ ਇਹਨੂੰ ਮਾਲਾ ਮਾਲ ਅੱਜ ਕਰ ਦੇਵਾਂਗੇ। ਬੜਾ ਸੌੜਾ ਤੰਗ ਪੁਲ ਸੀ, ਬਾ ਮੁਸ਼ਕਲ ਜਿੱਥੋਂ ਇੱਕ ਬੰਦਾ ਹੀ ਲੰਘ ਸਕੇ। ਛੋਟੇ ਛੋਟੇ ਪੁਲ ਬਣਾਏ ਹੁੰਦੇ ਸਨ ਲੱਕੜੀਆਂ ਗੰਢ ਕੇ, ਪੁਰਾਣਾ ਜ਼ਮਾਨਾ। ਉਸ ਪੁਲ ਦੇ ਵਿਚਕਾਰ ਮੋਹਰਾਂ ਦੀ ਭਰੀ ਹੋਈ ਥੈਲੀ ਲਕਸ਼ਮੀ ਨੇ ਰੱਖ ਦਿੱਤੀ ਕਿ ਆ ਰਿਹਾ ਔਰ ਇਕੱਲਾ ਹੀ ਆ ਰਿਹਾ, ਚੁੱਕੇਗਾ ਮਾਲੋ ਮਾਲ ਹੋ ਜਾਏਗਾ। ਪਰ ਉਹ ਆਰਾਮ ਨਾਲ ਲੰਘ ਆਇਆ, ਉਸਨੇ ਥੈਲੀ ਨਹੀਂ ਚੁੱਕੀ। ਕਹਿਣ ਲੱਗਾ, ਹੁਣ ਦੱਸ, ਤੂੰ ਵੀ ਯਤਨ ਕਰ ਲਿਆ, ਉਹ ਫਿਰ ਕੰਗਾਲ ਹੀ ਹੈ, ਥੈਲੀ ਨਹੀਂ ਚੁੱਕੀ। ਕਹਿਣ ਲੱਗੀ, ਠਹਿਰ ਜਾਓ ਭਈ, ਰੱਬ ਦੇ ਪਿਆਰਿਆ, ਤੂੰ ਪੁਲ ਦੇ ਰਸਤੇ ਵਿੱਚ ਵਿਚਕਾਰ ਆਉਂਦਿਆਂ ਕੁਝ ਵੇਖਿਆ ਨਹੀਂ? ਕਹਿਣ ਲੱਗਾ, ਬੀਬੀ ਜੀ, ਗੱਲ ਅਸਲ ਇਹ ਹੈ, ਕਈਆਂ ਦਿਨਾਂ 'ਚੋਂ ਮਨ 'ਚ ਇੱਕ ਲਾਲਸਾ ਸੀ ਕਿ ਅੱਖਾਂ ਬੰਦ ਕਰਕੇ ਪੁਲ ਪਾਰ ਕਰਾਂ, ਪਰ ਸਮਾਂ ਨਹੀਂ ਸੀ ਮਿਲਦਾ। ਕਦੀ ਕੋਈ ਪਸ਼ੂ ਆ ਜਾਂਦਾ ਸੀ, ਕਦੀ ਕੋਈ ਬੰਦਾ ਆ ਜਾਂਦਾ ਸੀ, ਅਤੇ ਲੱਜਿਆ ਆਉਂਦੀ ਸੀ, ਕੋਈ ਆਖੇਗਾ ਅੱਖਾਂ ਬੰਦ ਕਰਕੇ ਜਾ ਰਿਹਾ। ਅੱਜ ਇੱਛਾ ਪੂਰੀ ਹੋ ਗਈ ਹੈ, ਕਿਉਂਕਿ ਅੱਜ ਕੋਈ ਨਹੀਂ ਸੀ, ਮੈਂ ਅੱਖਾਂ ਬੰਦ ਕਰਕੇ ਲੰਘਾ ਆਇਆ। ਕਹਿਣ ਲੱਗੇ, ਮੈਂ ਤਾਂ ਵਾਰ ਵਾਰ ਥੈਲੀਆਂ ਰੱਖਣਾ, ਪਰ ਬੰਦਾ ਚੁੱਕਦਾ ਹੀ ਨਹੀਂ। ਤੁਹਾਨੂੰ ਬੇਨਤੀ ਕਰਾਂ, ਇਹ ਸੰਸਾਰ ਇੱਕ ਪੁਲ ਹੈ, ਹਰ ਇੱਕ ਦੇ ਰਸਤੇ ਵਿੱਚ ਉਸਨੇ ਨਾਮ ਦੀ ਥੈਲੀ ਰੱਖੀ ਹੈ, ਲੈ ਤੇਰਾ ਹਿੱਸਾ, ਇਹ ਤੇਰੇ ਵਾਸਤੇ ਹੈ। ਇਹ ਨਿਤਨੇਮ ਦੀ ਥੈਲੀ ਸਤਿਗੁਰੂ ਨੇ ਤੇਰੇ ਵਾਸਤੇ ਰੱਖੀ ਹੈ, ਇਹ ਸਿੱਖੀ ਦੀ ਥੈਲੀ ਤੇਰੇ ਵਾਸਤੇ ਰੱਖੀ ਹੈ। ਲੈ ਨਾਮ ਦੀ ਦਾਤ ਲੈ ਲੈ, ਲੈ ਅੰਮ੍ਰਿਤ ਲੈ ਲੈ, ਪਰ ਬੰਦਾ ਅੱਖਾਂ ਬੰਦ ਕਰਕੇ ਗੁਜ਼ਰ ਜਾਂਦਾ, ਲੰਘ ਜਾਂਦਾ, ਉਹ ਵਾਰ ਵਾਰ ਰੱਖੀ ਜਾਂਦਾ, ਇਹ ਉਸ ਵੱਲ ਵੇਖਦਾ ਹੀ ਨਹੀਂ। ਇੱਕ ਸਲੋਕ ਪੜ੍ਹ ਕੇ ਤਾਂ ਬਿਲਕੁਲ ਇਹ ਰਾਜ਼ ਖੁੱਲ੍ਹ ਜਾਏਗਾ, ਹੋਰ ਵਿਆਖਿਆ ਹੋ ਜਾਏਗੀ। ਕਬੀਰ, ਮਾਰਗ ਮੋਤੀ ਬੀਥਰ ਹੈ, ਰਸਤੇ ਵਿੱਚ ਮੋਤੀ ਖਿਲਰੇ ਪਏ ਨੇ। ਜਿਸ ਥਾਂ ਤੋਂ ਬੰਦੇ ਤੂੰ ਜਾ ਰਹੇ ਹੈ, ਸੱਚ ਇਹ ਹੈ, ਜਿੱਥੋਂ ਵੀ ਗੁਜ਼ਰੇ ਹੈ, ਹੁਣ ਦਿਹਾੜੀ 'ਚ ਤੁਸੀਂ ਕਿਤੇ ਵੀ ਸਫ਼ਰ ਕਰੋ, ਕੋਈ ਨਾ ਕੋਈ ਗੁਰਦੁਆਰਾ ਰਾਹ ਵਿੱਚ ਆਏਗਾ, ਹੀ ਉਹ ਮੋਤੀ ਖਿਲਰੇ ਪਏ ਨੇ। ਕੋਈ ਧਾਰਮਿਕ ਸਥਾਨ ਆਏਗਾ, ਕੋਈ ਨਾ ਕੋਈ ਨਾਮ ਜਪਣ ਵਾਲਾ ਤਾਂ ਮਿਲ ਹੀ ਪਵੇਗਾ, ਕਿਤੋਂ ਤਾਂ ਰੱਬੀ ਪ੍ਰੇਰਨਾ ਮਿਲੇਗੀ, ਮੋਤੀ 'ਤੇ ਖਿਲਰੇ ਪਏ ਨੇ। ਕਬੀਰ, ਮਾਰਗ ਮੋਤੀ ਬੀਥਰ ਹੈ, ਅੰਧਾ ਨਿਕਸ਼ਿਓ ਆਏ, ਅੰਧਾ ਆ ਨਿਕਲਿਆ, ਜੋਤ ਬਿਨਾਂ ਜਗਦੀਸ਼ ਕੀ ਜਗ ਤਿਉ ਲੰਘੇ ਜਾਏ। ਮੋਤੀਆਂ ਤੋਂ ਪੈਰ ਰੱਖ ਕੇ ਗੁਜ਼ਰਦਾ ਜਾਂਦਾ, ਮੋਤੀ ਚੁੱਕਦਾ ਨਹੀਂ, ਪਰਮਾਤਮਾ ਨੇ ਮੋਤੀ ਖਿਲਾਰੇ ਨੇ। ਹੁਣ ਕਿੰਨੇ ਧਾਰਮਿਕ ਗ੍ਰੰਥ ਨੇ ਸੰਸਾਰ ਵਿੱਚ, ਸਭ ਉਸਨੇ ਮੋਤੀ ਖਿਲਾਰੇ ਨੇ। ਕਿੰਨੇ ਨਾਮ ਜਪਣ ਵਾਲੇ ਨੇ, ਸਭ ਹੀਰੇ ਮੋਤੀ ਉਸਨੇ ਖਿਲਾਰੇ ਨੇ। ਪਰ ਇਸ ਦੀ ਦ੍ਰਿਸ਼ਟੀ ਇਹ ਬਣ ਗਈ ਹੈ, ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਹਕ ਮੀਕਾ ਕਾਖਾ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਅਵਸਰ ਬਤੀਤ ਹੋ ਜਾਂਦਾ, ਰੇ ਮਨ ਮੂੜ ਸਿਮਰ ਸੁਖ ਦਾਤਾ, ਨਾਨਕ ਦਾਸ ਤੁਝੇ ਸਮਝਾਵਤ। ਸਮਾਂ 'ਤੇ ਬਤੀਤ ਹੋ ਰਿਹਾ, ਜੋ ਦਿਨ ਅਮ ਹੈ ਸੋ ਦਿਨ ਜਾਹੀ, ਕਰਨਾ ਕੋਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਵੀ ਚੱਲਣਾ ਦੂਰ ਗਮਨ। ਜਾਣਾ ਬਹੁਤ ਦੂਰ ਹੈ ਔਰ ਸਮਾਂ ਬਿਲਕੁਲ ਹੀ ਨਹੀਂ, ਮੌਤ ਦਾ ਭਰੋਸਾ ਕੋਈ ਨਹੀਂ। ਦੂਰ ਗਮਨ ਸਿਰ ਉੱਪਰ ਮਰਨਾ, ਕਿਆ ਤੂੰ ਸੋਇਆ ਜਾਗ ਆਣਾ, ਤੈਂ ਜੀਵਨ ਜਗ ਸੱਚ ਕਰ ਜਾਣਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੰਨੇ ਸ਼ਬਦ ਨੇ, ਸ਼ਬਦਾਂ ਦੀਆਂ ਜਿੰਨੀਆਂ ਪੰਕਤੀਆਂ ਨੇ, ਸਾਰੀਆਂ ਵਿਧੀਆਂ ਹਨ ਔਰ ਮਨ ਜਗਾਉਣ ਦੀਆਂ ਵਿਧੀਆਂ। ਇਹ ਯੁਕਤੀਆਂ ਹਨ, ਇਹ ਵਿਧੀਆਂ ਹਨ, ਬੰਦਾ ਵਿਧੀ ਪੁੱਛਦਾ, ਇੱਕ ਇੱਕ ਪੰਕਤੀ ਵਿਧੀ ਹੈ, ਮਨ ਜਗਾਉਣ ਦੀ ਵਿਧੀ ਹੈ। ਉਸੇ ਵਿਆਖਿਆ ਨੂੰ ਕਰਦੇ ਹਾਂ ਭਾਈ ਗੁਰਦਾਸ ਜੀ ਨੇ, ਮਨ ਜਗਾਉਣ ਦੀਆਂ ਵਿਧੀਆਂ ਦੀ ਵਿਆਖਿਆ ਹੀ ਕੀਤੀ ਹੈ। ਸਾਡਾ ਮਨ ਸੁਚੇਤ ਹੋ ਜਾਏ, ਇਸ ਪਾਸੇ ਸ਼ੁਰੂ ਹੋ ਜਾਈਏ। ਸੰਸਕ੍ਰਿਤੀ ਸਲੋਕਾਂ ਵਿੱਚ ਇੱਕ ਸਲੋਕ ਹੈ, ਗੁਰੂ ਅਰਜਨ ਦੇਵ ਜੀ ਉੱਥੇ ਫਰਮਾਉਂਦੇ ਨੇ, ਕਹਿੰਦੇ ਨੇ, ਧਰਮ ਕਰਦਿਆਂ ਤਾਂ ਦੇਰੀ ਨਾ ਕਰ। ਧਰਮ ਦੀ ਗੱਲ ਹੈ ਨਾ, ਧਰਮ ਕਮਾਉਣਾ ਹੁਣੇ ਹੀ ਇਸੇ ਵੇਲੇ ਸ਼ੁਰੂ ਕਰ ਦੇ, ਪਾਪ ਦੀ ਗੱਲ ਉਹ ਕੱਲ੍ਹ 'ਤੇ ਪਾ ਦੇ। ਬੁਰਾ ਕਰਨ ਤੈਨੂੰ ਪਤਾ ਹੈ ਕਬੀਰ, ਮਨ ਜਾਣੈ ਸਭ ਬਾਤ, ਜਾਣਤ ਹੀ ਅਵਗਣ ਕਰੈ, ਪਾਪ ਦੀ ਗੱਲ ਪਾ ਕੱਲ੍ਹ 'ਤੇ। ਕਿਤੇ ਅਵਸਰ ਆ ਗਿਆ ਨਾ ਕਿਸੇ ਦਾ ਬੁਰਾ ਕਰੀਏ, ਚਲੋ ਕੱਲ੍ਹ ਸਹੀ, ਭਲਾ ਕਰਨਾ ਤੇ ਅੱਜ ਹੀ ਕਰ। ਸ਼ਾਇਦ ਤੇਰਾ ਮਨ ਬਦਲ ਜਾਏ ਅਤੇ ਭਲਾ ਜਿਹੜਾ ਕਰਨਾ ਸੀ ਧਰਮ ਕਮਾਉਣਾ ਰਹਿ ਹੀ ਜਾਏ। ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਪਾਪ ਕਰਦਿਆਂ ਦੇਰੀ ਕਰ, ਧਰਮ ਕਰਦਿਆਂ ਦੇਰੀ ਨਾ ਕਰ। ਪਰ ਸੁਭਾਅ ਮਨੁੱਖ ਦਾ ਐਸਾ ਪਾਪ ਲਈ ਹੁਣੇ ਤਿਆਰ ਹੈ। ਦੋ ਬੰਦੇ ਗੁੱਸੇ ਨਾਲ ਭਰੇ ਹੋਣ ਅਤੇ ਲੜਨ ਲਈ ਤਿਆਰ ਹੋਣ, ਅਤੇ ਤੁਸੀਂ ਵਿੱਚ ਜਾ ਕੇ ਆਖੋ ਕੱਲ੍ਹ 'ਤੇ ਗੱਲ ਪਾ ਲਓ, ਅਤੇ ਤੁਹਾਡੀ ਗੱਲ ਮੰਨਣਗੇ, ਉਹ ਕਹਿਣਗੇ ਕੱਲ੍ਹ ਨਹੀਂ, ਲੜਨ ਵਾਲੀ ਗੱਲ ਤਾਂ ਹੁਣੇ। ਗੁੱਸੇ ਵਿੱਚ ਆਇਆ ਬੰਦਾ ਤਰੀਕਾ ਮਿੱਥ ਹੈ, ਨਹੀਂ ਹੁਣੇ ਹੀ ਤਿਆਰ ਹੈ, ਜਾਂ ਇਹ ਨਹੀਂ ਅਤੇ ਜਾਂ ਮੈਂ ਨਹੀਂ, ਦੋਵਾਂ ਵਿੱਚੋਂ ਇੱਕ ਨਹੀਂ, ਹੁਣੇ ਤਿਆਰ। ਪਰ ਜੇ ਆਖਿਆ ਜਾਏ ਇੱਥੇ ਲੋੜ ਹੈ ਪਰ ਉਪਕਾਰ ਦੀ, ਚਲੋ ਸੇਵਾ ਕਰੋ, ਕਹਿੰਦੇ ਨੇ ਜੀ ਸਮਾਂ ਕੱਢ ਕੇ ਜਾਵਾਂਗੇ, ਜ਼ਰਾ ਵੇਲ ਨਿਕਲ ਲਵੇ ਫੇਰ ਕਿਤੇ ਸਹੀ, ਫੇਰ ਮਹੀਨਿਆਂ 'ਤੇ ਗੱਲ ਜਾ ਪੈਣੀ ਹੈ। ਲੇਕਿਨ ਲੜਨ ਵਾਸਤੇ, ਪਾਪ ਕਰਨ ਵਾਸਤੇ ਇਹ ਦੇਰੀ ਬਿਲਕੁਲ ਨਹੀਂ ਕਰਦਾ। ਚੰਗਿਆਂ ਹੀ ਆਲਕ ਕਰੇ ਬੁਰੇ ਆਈ ਹੋਏ ਸ਼ੇਰ, ਹੁੰਦਾ ਕੀ ਇਹ ਅਵਸਰ ਬਤੀਤ ਹੋ ਜਾਂਦਾ। ਅਵਸਰ ਸਾਡੇ ਕੋਲ ਜਿਹੜੇ ਨੇ ਤਿੰਨ ਭਾਗਾਂ 'ਚ ਉਸ ਨੂੰ ਵੰਡਿਆ। ਪਹਿਲਾ ਹੈ ਬਚਪਨਾ, ਦੂਸਰਾ ਹੈ ਜਵਾਨੀ, ਔਰ ਤੀਸਰਾ ਹੈ ਬੁਢਾਪਾ। ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਭਾਈ ਗੁਰਦਾਸ ਦੀ ਬਾਣੀ ਬਾਂ ਗੁਰਬਾਣੀ ਦੀ ਵਿਆਖਿਆ ਹੈ। ਇਸ ਲਈ ਕਿਹੜੀ ਬਾਣੀ ਦੀ ਵਿਆਖਿਆ ਹੈ, ਮੈਂ ਉਹ ਆਸ਼ੇ ਆਪ ਜੀ ਦੇ ਸਾਹਮਣੇ ਰੱਖ ਰਹੇ ਹਾਂ। ਦਸ ਬਾਲ ਧਨ ਬੀਸ ਰਮਨ, ਤੀਸਾਂ ਕਾ ਸੁੰਦਰ ਕਹਾਵੈ, ਚਾਲੀਸੀ ਪੁਰ ਹੋਏ ਪਚਾਸੀ ਪੱਗ ਖਿੱਸੈ, ਸੱਠੀ ਕਹਿ ਬੁੜੇ ਪਾਵੈ, ਸੱਤਰ ਕਾ ਮਤਹੀਨ ਅੱਸੀਆਂ ਕਾ ਵਿਵਹਾਰ ਨਾ ਪਾਵੈ, ਨੱਬੇ ਕਾ ਸਹਿਜਸਨੀ ਮੂਲ ਨਾ ਜਾਣੇ ਅਪਬਲ, ਟੰਡੋਲਮ ਟੂੰਡਮ ਡਿੱਠ ਮੈਂ ਨਾਨਕ ਜਗ ਧੂਵੇਂ ਕਾ ਤਬਲ ਹਾਰ। ਹੋਰ ਕਿਹਾ ਪਹਿਲੇ ਪਿਆਰ ਲੱਗਾ ਥਣ ਦੁੱਧ, ਕਿੰਨੀ ਸੁੰਦਰ ਵਿਆਖਿਆ ਹੈ। ਪਿਆਰ ਰੱਬ ਤੱਕ ਲੈ ਕੇ ਜਾਣਾ ਸੀ, ਸਾਰਾ ਰਾਹ 'ਚ ਹੀ ਲੁਟਾ ਗਿਆ, ਜਾਂਦਿਆਂ ਜਾਂਦਿਆਂ ਖਾਲੀ, ਕੁਛ ਵੀ ਹੱਥ ਵਿੱਚ ਨਹੀਂ। ਪਹਿਲੇ ਪਿਆਰ ਲੱਗਾ ਥਣ ਦੁੱਧ, ਪਿਆਰ ਬਣ ਗਿਆ ਮਾਤਾ ਦੇ ਦੁੱਧ ਨਾਲ। ਦੂਜਾ ਪਿਆਰ ਦਾ ਪੜਾ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਖਾਣ ਪੀਣ ਦੀ ਦੌੜ ਲੱਗ ਗਈ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸੰਝ ਕੀਆ ਖਰਵਾਸ, ਅੱਠਵੇਂ ਕ੍ਰੋਧ ਹੋਵਾ ਤਨ ਨਾਸ, ਨੌਵੇਂ ਧੌਲੇ ਉਬੈ ਸਾਹ, ਦਸਵੇਂ ਦੱਦਾ ਦੱਦਾ ਸੜ ਗਿਆ ਹੋਆ ਸੁਆਹ, ਗਏ ਸੰਗੀਤ ਸੰਗੀ ਚਲੇ ਗਏ, ਪੁਕਾਰੀ ਥਾ ਉੱਡਿਆ ਹੰਸ ਦਸਾਏ ਰਾਹ, ਆਇਆ ਗਇਆ ਮੋਇਆ ਨਾਉ, ਪਿੱਛੇ ਪੱਤਲ ਸਦਿਓਂ ਕਾਮ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਗੁਰੂ ਤੋਂ ਬਿਨਾਂ ਸੰਸਾਰ ਡੁੱਬੈ, ਅਵਸਰ ਮਿਲਿਆ ਪਰ ਕਰਦਾ ਕੀ ਹੈ। ਬਹੁਤ ਸਾਰੀਆਂ ਕਥਾਵਾਂ ਲਿਖੀਆਂ ਗਈਆਂ, ਲਿਖਣ ਵਾਲਿਆਂ ਦਾ ਜਿਹੜਾ ਮਕਸਦ ਸੀ ਇੱਕ ਹੀ ਸੀ। ਜਿਹੜੇ ਇਮਾਨਦਾਰ ਸਨ ਉਹਨਾਂ ਵੇਖਿਆ ਬੰਦਾ ਸੁੱਤਾ ਕਿਸੇ ਢੰਗ ਨਾਲ ਜਾਗ ਜਾਏ। ਬੜੀ ਪਿਆਰੀ ਇਹ ਕਥਾ ਕਿ ਪਰਮਾਤਮਾ ਉਮਰਾਂ ਵੰਡਣ ਲੱਗਾ ਅਤੇ ਸਭ ਤੋਂ ਪਹਿਲੇ ਮਨੁੱਖ ਆਇਆ, ਕਿਉਂਕਿ 84 ਦਾ ਸਰਦਾਰ ਹੈ ਨਾ, ਸਰਦਾਰ ਨੂੰ ਸਭ ਤੋਂ ਪਹਿਲੇ ਦਿਓ, ਇਹ 84 ਦਾ ਹੁਕਮਰਾਨ ਹੈ, ਇਹਨੂੰ ਪਹਿਲੇ ਦਿਓ। ਕਹਿਣ ਲੱਗੇ ਤੇਰੀ ਉਮਰ 40 ਸਾਲ। ਕਹਿਣ ਲੱਗਾ ਜੀ ਇੰਨੀ ਥੋੜ੍ਹੀ। ਇਹ ਬੰਦੇ ਦਾ ਸੁਭਾਅ ਵੇਖਣਾ ਇਸ ਕਥਾ ਤੋਂ, ਜੋ ਵੀ ਵੈਸੇ ਮਿਲੇ ਨਾ ਇਹਨੂੰ ਕਹਿੰਦਾ ਥੋੜ੍ਹਾ, ਇੰਨੀ ਥੋੜ੍ਹੀ। ਕਹਿਣ ਲੱਗੇ ਲੈ ਤਾਂ ਲੈ, ਸ਼ਾਇਦ ਕਿਸੇ ਦੀ ਕਟੌਤੀ ਹੋ ਕੇ ਥੋੜ੍ਹੀ ਬਹੁਤੀ ਹੋਰ ਮਿਲ ਜਾਏ। ਕਹਿਣ ਲੱਗਾ ਜੀ ਕਟੌਤੀ ਕਿਸ ਦੀ ਹੋਵੇਗੀ, ਕਿਸ ਨੇ ਘੱਟ ਲੈਣੀ ਹੈ। ਕਹਿਣ ਲੱਗੇ ਵੇਖ ਤਾਂ ਸਹੀ, ਬੈਠ ਜਾ। ਇਸ ਤੋਂ ਬਾਅਦ ਕਹਿੰਦੇ ਨੇ ਆ ਗਿਆ ਗਧਾ। ਗਧੇ ਨੂੰ ਪਰਮਾਤਮਾ ਨੇ ਕਿਹਾ ਤੇਰੀ ਉਮਰ ਵੀ 40 ਸਾਲ, ਅਤੇ ਉਹ ਕਹਿਣ ਲੱਗਾ ਜੀ ਪਹਿਲੇ ਕੰਮ ਦੱਸੋ, ਮੈਂ ਕੰਮ ਕੀ ਕਰਨਾ, ਉਮਰ 'ਤੇ ਫੇਰ ਦਿਓ ਜੇ। कैसा मुकाबला है बंदे दी अकल दा ते गधे दा। बंदे ने नहीं पुछया कि कम केड़ा करना है, कहिंदा ये नहीं थोड़ी, गधा पुछदा पे कम केड़ा करना है। कहन लगे बंदे दा भार ढोना है। कहन लगा जी फिर 20 साल ही बड़ी है, मैं 40 साल जरूर ढोना। बंदा कहन लगा ये भी मैनू दे दियो। कहन लगे तेनू दित्ती, तेरी उम्र 60 साल। मगरों कहिंदे ने कुत्ता आ गया। कुत्ते नूं कहा तेरी उम्र 40 साल। कहन लगा कम। कहन लगे भौंकना, होर तू किहड़ा वेद पढ़ना, होर तेनू की आउणा है भौंकना। कहन लगा 20 साल ही भौंक लवांगा, 40 जरूर भौंकना। बंदा कहन लगा जी ये भी मैनू ही दे दियो। कहन लगे दी 80 हो गई। इदों बाद उल्लू आ गया। उल्लू नूं भी कहा तेरी उम्र 40 साल। कहन लगे कम। कहन लगे कम, तेरे मत्थे जिहड़ा लगेगा उहदे होंदे कम भी रुक जाणगे, ऐसा मनहूस। बस दिने बैठ रहा करी खोलियाँ च, राती उडारी मार ली। कहन लगा फिर 20 साल ही बड़े ने। बंदा कहन लगा भी मैनू कहिंदे ने 100 साल हो गए। हुण 40 दे अपने ने, छालां मारदा दौड़दा भजदा बड़े आनंद विच। मगरों कहिंदे ने उम्र आ गई गधे दी, लद्दा लद्दिया हुंदा जो मिलदा घर नूं ढोई आउंदा। कहिंदे ने उम्र भी तो गधे दी है, जो मिलिया कहिंदा घर लै चली गया। व्यर्थ चीज़ भी मिली चुक लैंदा, घर पहुँचा दिए जिमें हो जाए। बड़ा भार ढोंदा 40 तो लै के 60 साल तक लिखण वाले कमाल कीती वेखो, जवानी च इन्ना नहीं ढोंदा। इस उम्र विच जिहड़ी 40 तो 60 साल तक ने जो मिले घर नूं लई आउणा, पहुँचा दिया घर विच। हुण बच्चे अगों तोड़दे ने, उन्हां किहड़ा कमाया, बाप की कमाई तो अपनी का बड़ा फर्क है। फिर हुण बोलदा कहिंदा उह सोफा नवां लियांदा सी पाड़ दित्ता, आ कुर्सी तोड़ दित्ती, ऐ नुकसान कर दे, आ कार नूं लीकां पा लिया। वह भी समझते ने, कहिंदे ने पौंकी जा, उम्र भी तो कुत्ते दी है, बोली जा, हुण बोली जा। कहिंदे ने इह ते वैसे तुसीं सब ने सुनिया होना, इस उम्र विच बंदा होवे ना तो मैं नौजवानों नूं आप सुने। कहिंदे ने इहदा ते सुभाअ ही एवें बोली जांदा। बोली जाण दा अर्थ की है वह अगों तुसीं आप समझदे हो की कह रहे हैं। ये तो एवें ही बोली जांदा, व्यर्थ ही बोली जांदा। अगे फिर बोलन जोगा भी नहीं रह गया, 80 सालों का हो गया, नुकसान होंदा बेचारा बैठा सेरिए लाई जांदा, बड़ा नुकसान कर दिता। सतगुरां एक होर मत दित्ती है, वह कहिंदे ने जे भार ही ढोना ही, परिवार का बहुत ढोले है, हुण गुरु घर की गागर मोढ़े ते रख लै। सतगुरु दे दर दा भार ढोल है, सतगुरु दे दर की सेवा कर, तेरी उम्र सफल हो जाए। अवसर तेनू मिल गया, परिवार का खोता ही बनिया रहेगा, संसार का गधा जरूर बनना, तू सतगुरु का सेवक बन। इस पासे आ गया तो सेवक, संसार वल गया तो गधा। याद रख जे भौंकना ही है तो रब दे दर ते भौंक। हम कूकर तेरे दरबार, पौंका आगै बदन पसार। कुत्ता ही बनना तो दुनिया का ना बन, दर दर फिरन वाला ना बन, रब दा बन जा। कबीर कूकर राम को, मुतिया मेरो नाओ, गले हमारे जेवरी जह खिंचे तै जाओ। बड़े गुण कहे ने कुत्ते दे, स्वामी को ग्रह जो सदा, स्वान तजित नहीं नित, नान केह बिद हर भजो, एक मन हो एक चित। कुत्ते वांगू बंदगी कर, अपने मालक दा दर नहीं छड़दा। एक फकीर सूफी संत गुरु गोबिंद सिंह साहब बारे उसने ऐसा बचन कहा, सिख पंथ कदी नहीं भुलेगा। वो कहिंदे ना कहूँ अब की, ना कहूँ तब की, बात करूँ मैं अब की, अगर ना होते गुरु गोबिंद सिंह तो सुन्नत होती सब की। इहदा नां सी साईं बुल्ले शाह। सूफी काव्य विच इसका बड़ा प्रभाव है, गुरु गोबिंद सिंह तो बड़ा प्रभावित सी। गलती कोई हो गई, मुरशद ने दरबार चो बाहर कढ दिता। हुण विछोड़े दा सल जिन्ना सहारिया उन्हां नूं पता, बड़ा दुखी, कहन लगा इहदे नालों मर ही जाणा चंगा। मुरशद नूं किवें मनावां? एक दिन वेखिया एक मालक कुत्ते नूं मार रिहा, सोटियां मारदा, चौं चौं चारा करदा, दौड़दा, फिर आके पैरां नूं चिंबड़ जांदा। कहन लगा गोरा हथ आ गया, ये कर, जो एक कुत्ता कर रहा ही ना, ये कर सफल हो जाएगा।
ਮਾਲਕ ਦਾ ਦਰ ਮੂਲ ਨਹੀਂ ਛੱਡਦੇ ਭਾਵੇਂ ਮਾਰਨ ਸੌ ਸੌ ਜੁੱਤੇ। ਉੱਠ ਬੁੱਲਿਆ ਚੱਲ ਪੀਰ ਮਨਾ ਲੈ, ਨਹੀਂ ਤਾਂ ਬਾਜੀ ਲੈ ਗਏ ਕੁੱਤੇ, ਨਹੀਂ ਤਾਂ ਤੇਰੇ ਨਾਲੋਂ ਕੁੱਤੇ ਚੰਗੇ ਨੇ। ਚੱਲ ਆ ਗਿਆ ਪੀਰ ਮਨਾ ਲਿਆ ਅਤੇ ਉਹ ਕਹਿਣ ਲੱਗਾ, ਪਛਾਣ ਲਿਆ, ਭੇਸ ਬਦਲ ਕੇ ਗਿਆ ਸੀ, ਨੱਚਿਆ। ਉਹ ਕਹਿਣ ਲੱਗੇ, ਉਹ ਤੂੰ ਬੁੱਲਾ ਹੈ? ਹੱਥ ਜੋੜ ਕੇ ਕਹਿਣ ਲੱਗਾ, ਨਹੀਂ ਜੀ ਬੁੱਲਾ ਨਹੀਂ, ਮੈਂ ਭੁੱਲਾਂ। ਰੋ ਕੇ ਕਹਿਣ ਲੱਗਾ, ਮੈਂ ਭੁੱਲਾਂ। ਮੁਰਸ਼ਦ ਕਹਿਣ ਲੱਗਾ, ਤੂੰ ਭੁੱਲਾਂ ਅਤੇ ਮੈਂ ਡੁੱਲਾਂ, ਜੇ ਤੂੰ ਭੁੱਲਾਂ ਮੈਂ ਤੇਰੇ 'ਤੇ ਡੁੱਲਾਂ, ਜਾ ਤੈਨੂੰ ਬਖਸ਼ਿਆ। ਮੈਂ ਬੇਨਤੀ ਕਰਾਂ, ਕੁੱਤੇ ਕੋਲੋਂ ਐਸੀ ਪ੍ਰੇਰਨਾ ਲਈ ਹੈ ਸਤਿਪੁਰਸ਼ਾਂ ਨੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਜੀਵਨ ਬਿਰਤਾਂਤ ਪੜ੍ਹ ਰਿਹਾ ਸਾਂ, ਤੌਸੀਫੋ ਸਨਾ ਇੱਕ ਉਹਨਾਂ ਦੀ ਪੁਸਤਕ ਆ, ਤੁਸੀਂ ਉਹ ਪੜ੍ਹਦੇ ਹੋ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ। ਪੜ੍ਹਦੇ ਹੋ ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਆਖਰੀ ਪੰਕਤੀਆਂ ਨਾਲ ਇੱਕ ਸਾਖੀ ਜੁੜੀ ਹੈ ਇਤਿਹਾਸਕ, ਉਹ ਇਹ ਹੈ ਕਿ ਦਸ਼ਮੇਸ਼ ਪਿਤਾ ਪ੍ਰਸ਼ਾਦਾ ਛਕ ਰਹੇ ਸਨ, ਛਕਾ ਰਹੀਏ ਮਾਤਾ ਗੁਜਰੀ, ਲਓ ਲਾਲ ਜੀ ਇੱਕ ਫੁਲਕਾ ਹੋਰ, ਕੈਸਾ ਸਮਾਂ ਹੋਵੇਗਾ। ਮਾਤਾ ਹੱਥੀਂ ਪ੍ਰਸ਼ਾਦਾ ਛਕਾ ਰਹੀ ਹੈ, ਪਾਤਸ਼ਾਹ ਛਕ ਰਹੇ ਨੇ, ਸਿੱਖ ਸੇਵਕ ਕੋਲ ਬੈਠੇ ਨੇ, ਭਾਈ ਨੰਦ ਲਾਲ ਜੀ ਵੀ ਕੋਲ ਬੈਠੇ ਵੇਖ ਰਹੇ ਨੇ, ਅਤੇ ਕੋਲ ਇੱਕ ਪਾਗਾਂ ਵਾਲਾ ਕੁੱਤਾ ਵੀ ਬੈਠਾ, ਅਤੇ ਪਾਤਸ਼ਾਹ ਨੇ ਅੱਧੀ ਰੋਟੀ ਤੋੜੀ ਅਤੇ ਉਸ ਵੱਲ ਸੁੱਟ ਦਿੱਤੀ, ਜ਼ਮੀਨ 'ਤੇ ਉਹਨੇ ਨਹੀਂ ਗਿਰਨ ਦਿੱਤੀ ਲਈ। ਗੁਰੂ ਗੋਬਿੰਦ ਸਿੰਘ ਦੇ ਹੱਥੋਂ ਪ੍ਰਸ਼ਾਦਾ ਮਿਲਿਆ, ਉਹ ਛੱਕ ਗਿਆ। ਉਹ ਨੰਦ ਲਾਲ ਸੀ ਭਾਵਕ, ਹੱਥ ਜੋੜ ਕੇ ਕਹਿਣ ਲੱਗਾ, ਦਾਤਾਰ ਇੱਕ ਕੁੱਕਰ ਇੱਧਰ ਵੀ ਬੈਠਾ, ਅੱਧੀ ਤਾਂ ਉੱਧਰ ਦਿੱਤੀ ਹੈ ਅਤੇ ਅੱਧੀ ਇੱਧਰ ਕਿਰਪਾ ਕਰ ਦਿਓ। ਹੱਸ ਕੇ ਕਹਿਣ ਲੱਗੇ, ਅਜੇ ਤੂੰ ਉਸ ਵਰਗਾ ਨਹੀਂ ਬਣਿਆ, ਉਹਨੇ ਮੰਗੀ ਨਹੀਂ, ਤੂੰ ਤਾਂ ਮੰਗ ਲਈ ਹੈ, ਉਸ ਵਰਗਾ ਸੰਤੋਖ ਅਜੇ ਪੈਦਾ ਹੋਵੇਗਾ, ਉਹਨੇ ਇੰਨੀ ਗੱਲ ਆਖੀ ਨਹੀਂ, ਉਹਨੇ ਮੰਗੀ ਨਹੀਂ, ਤੂੰ ਮੰਗ ਲਈ ਹੈ। ਬੇਅਖਤਿਆਰ ਹੋ ਕੇ ਰੋ ਪਏ, ਅਥਰੂ ਨਿਕਲ ਗਏ। ਕਹਿਣ ਲੱਗੇ, ਦਾਤਾ ਅੱਜ ਤੱਕ ਤਾਂ ਮੈਂ ਕਹਿੰਦਾ ਸਾਂ ਮੈਂ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਕੂਕਰ ਹਾਂ, ਪਰ ਅੱਜ ਤੋਂ ਬਾਅਦ ਕਹਾਂਗਾ ਮੈਂ ਸਭ ਤੋਂ ਮਾੜਾ ਕੂਕਰ ਹਾਂ। ਕੂਕਰ ਜ਼ਰੂਰ ਹਾਂ ਪਰ ਚੰਗਾ ਨਹੀਂ, ਅਜੇ ਮੈਂ ਸੰਤੋਖੀ ਕੂਕਰ ਨਹੀਂ। ਉਹ ਪੰਕਤੀਆਂ ਸੁਣਾਵਾਂ, ਲਾਲ ਸਾਗ ਗੁਲਾਮ ਗੁਰੂ ਗੋਬਿੰਦ ਸਿੰਘ। ਨੰਦ ਲਾਲ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਗੁਲਾਮ ਹੈ, ਸਾਗ ਦਾ ਅਰਥ ਹੁੰਦਾ ਕੁੱਤਾ, ਕੂਕਰ ਹੈ। ਦਗਦਾਰੇ ਨਾਮ ਗੁਰੂ ਗੋਬਿੰਦ ਸਿੰਘ, ਦਾਗਿਆ ਹੋਇਆ ਗੁਲਾਮ ਹੈ, ਨਿਸ਼ਾਨ ਲੱਗਾ ਗੁਰੂ ਗੋਬਿੰਦ ਸਿੰਘ ਦਾ। ਕੰਮ ਤਰੀ ਮਾੜਿਆਂ ਤੋਂ ਮਾੜਾ, ਕੰਮ ਤਰੀ ਜੇ ਸੰਗਾਨ ਗੁਰੂ ਗੋਬਿੰਦ ਸਿੰਘ, ਮਾੜਿਆਂ ਤੋਂ ਮਾੜਾ ਕੂਕਰ ਹਾਂ। ਰੇਜ਼ਾ ਚੀਨ ਖਾਨ ਗੁਰੂ ਗੋਬਿੰਦ ਸਿੰਘ, ਜੂਠੇ ਭੋਰੇ ਚੁਗਣ ਵਾਲਾ ਮੈਂ ਕੂਕਰ ਹਾਂ। ਕੁੱਤੇ ਤੋਂ ਬੜੀ ਪ੍ਰੇਰਨਾ ਲਈ ਗਈ, ਭੌਂਕਣਾ ਹੀ ਹੈ ਅਤੇ ਮਾਇਆ ਵਾਸਤੇ ਨਾ ਭੌਂਕ, ਇਹਨਾਂ ਕਾਮ ਆਦਿਕਾਂ ਨੂੰ ਭੌਂਕ, ਮੇਰਾ ਪਿੱਛਾ ਛੱਡ ਜਾਓ, ਲੋਭ ਨੂੰ ਭੌਂਕ, ਇਹਨਾਂ ਬੇਗਾਨਿਆਂ ਕੁੱਤਿਆਂ ਨੂੰ ਭੌਂਕ। ਇਹਤੇ ਕੁੱਕਰ ਹਾਂ ਬੇਗਾਨਾ, ਭੌਂਕਾਂ ਇਸ ਤਨ ਤਾਂ ਹੀ, ਇਸ ਤਨ ਨੂੰ ਭੌਂਕ, ਰੱਬ ਦੇ ਦਰ 'ਤੇ ਭੌਂਕ। ਉੱਲੂ ਵਾਂਗੂ ਸਿਰ ਮਾਰਨ ਦਾ ਕੋਈ ਫਾਇਦਾ ਨਹੀਂ, ਸ਼ਬਦ ਸੁਰਤ ਦਾ ਮੇਲ ਹੋਵੇ, ਲਿਵ ਲਾ ਕੇ ਸ਼ਬਦ ਨਾਲ ਬੈਠ, ਇਹ ਅਵਸਰ ਸਫਲ ਹੋ ਜਾਏ। ਅਵਸਰ 'ਤੇ ਮਿਲਦਾ, ਅਵਸਰ 'ਤੇ ਰੱਬ ਕੁੱਤਿਆਂ ਨੂੰ ਵੀ ਦਿੰਦਾ, ਅਵਸਰ ਪੰਖੀਆਂ ਨੂੰ ਵੀ ਦਿੰਦਾ, ਇਹ ਅਵਸਰ ਬੰਦਿਆਂ ਨੂੰ ਵੀ ਦਿੰਦਾ। ਚਲੋ ਪਸ਼ੂ ਪੰਖੀ 'ਤੇ ਸਮਾਂ ਗਵਾ ਬੈਠਣ, ਕੋਈ ਉਲਾਂਭਾ ਨਹੀਂ, ਬੰਦਾ ਬਣ ਕੇ ਵੀ ਕੋਈ ਅਵਸਰ ਗਵਾ ਬੈਠੇ, ਸਮਝਾਉਣ ਵਾਲੇ ਇੰਨੇ ਹੋਣ। ਹੁਣ ਜੇ ਕੋਈ ਬੱਚਾ ਫੇਲ ਹੋ ਕੇ ਆਵੇ, ਜਾਂ ਤਾਂ ਉਹ ਆਖੇ ਜੀ ਸਕੂਲੇ ਟੀਚਰ ਹੀ ਕੋਈ ਨਹੀਂ ਸੀ ਆਉਂਦਾ, ਮੈਂ ਕੀ ਕਰਦਾ, ਮੈਨੂੰ ਪੜ੍ਹਾਇਆ ਹੀ ਨਹੀਂ ਕਿਸੇ, ਇਹ ਪੰਜ ਬਹਾਨਾ ਹੋ ਸਕਦਾ। ਪੜ੍ਹਾਉਣ ਵਾਲੇ ਇੱਥੇ 10 ਗੁਰੂ ਹੋਣ, ਪੜ੍ਹਾਉਣ ਵਾਲੇ ਜੁਗੋ ਜੁਗ ਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋਣ, ਫਿਰ ਪੜ੍ਹਾਈ ਕਰਨ ਵਾਲੀ ਥਾਂ ਸਤਸੰਗ ਹੋਵੇ ਤਾਂ ਫਿਰ ਵੀ ਬੰਦਾ ਅਵਸਰ ਗਵਾ ਬੈਠੇ, ਇਸ ਨੂੰ ਮੁਆਫ ਕੌਣ ਕਰੇਗਾ? ਭਾਈ ਗੁਰਦਾਸ ਸਾਹਿਬ ਜੀ ਸਾਨੂੰ ਸੁਚੇਤ ਕਰਦੇ ਨੇ, ਭਾਈ ਆਨੰਦ ਲਾਲ ਜੀ ਨੇ ਕਿਹਾ ਬਹਾਰ ਦਾ ਸਮਾਂ ਆ ਗਿਆ ਜੀ, ਮਨੁੱਖਾ ਜਨਮ, ਅਤੇ ਯਾਦ ਕਰਾਉਣ ਵਾਸਤੇ ਮਿੱਤਰ ਗੁਰੂ ਨਾਨਕ ਦੇਵ ਵਰਗਾ, ਗੁਰੂ ਕਲਗੀਧਰ ਵਰਗਾ ਆ ਗਿਆ ਜੀ। ਬਹਾਰ ਦਾ ਸਮਾਂ ਆ ਗਿਆ ਹੈ, ਮਨੁੱਖਾ ਜਨਮ ਆ ਗਿਆ ਹੈ, ਪੜ੍ਹਾਉਣ ਵਾਸਤੇ ਗੁਰੂ ਆ ਗਿਆ, ਅਤੇ ਤੇਰਾ ਕੀਤਾ ਇਕਰਾਰ ਵੀ ਆ ਗਿਆ ਕਿ ਤੂੰ ਮੈਨੂੰ ਯਾਦ ਰੱਖੀ, ਮੈਂ ਤੈਨੂੰ ਯਾਦ ਰੱਖਾਂਗਾ, ਹੁਣ ਸਮਾਂ ਗਵਾਈ ਨਾ, ਇਸ ਨੂੰ ਸਾਂਭ ਲੈ, ਇਹ ਅਵਸਰ ਨਾ ਗਵਾ। ਗਵਾਉਂਦਾ ਬੰਦਾ ਕਿਵੇਂ ਹੈ? ਭਾਈ ਸਾਹਿਬ ਸੁਚੇਤ ਕਰ ਰਹੇ ਨੇ, ਇਹ ਪੰਕਤੀਆਂ ਦੇ ਅਰਥ ਸਰਵਣ ਕਰੋ। ਇੱਕ ਵਾਰ ਸਰਬੱਤ ਮਾਈ ਭਾਈ ਪਿਆਰ ਨਾਲ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ।
ਸੁਧ ਨਾ ਹੋਵੇ ਬਾਲ ਬੁੱਧ ਬਾਲਕ ਲੀਲਾ ਵਿੱਚ ਵਿਹਾਵੇ।
ਇੱਕ ਬੱਚੇ 'ਤੇ ਅਸੀਂ ਭਰੋਸਾ ਨਹੀਂ ਕਰਦੇ, ਕਿਉਂ ਨਹੀਂ ਕਰਦੇ? ਕਹਿੰਦੇ ਹਾਂ ਇਹ ਅਜੇ ਗਿਆਨਵਾਨ ਨਹੀਂ। ਕੋਈ ਕੀਮਤੀ ਚੀਜ਼ ਤੁਸੀਂ ਉਸਦੇ ਹੱਥ ਵਿੱਚ ਨਹੀਂ ਦਿੰਦੇ, ਛੋਟਾ ਜਿਹਾ ਬੱਚਾ ਹੈ, ਸਾਲ ਦੋ ਸਾਲ ਦਾ, ਤੁਸੀਂ ਇੱਥੇ ਤੱਕ ਹੈ ਕਿ 100 ਦਾ ਨੋਟ ਵੀ ਉਹਦੇ ਹੱਥ ਵਿੱਚ ਨਹੀਂ ਫੜਾਉਂਦੇ, ਕਹਿੰਦੇ ਉਹ ਪਾੜ ਦੇਵੇਗਾ, ਇਹਨੂੰ ਕੀ ਪਤਾ ਹੈ, ਇਹ ਤਾਂ ਬੱਚਾ ਹੈ, ਅਜੇ ਗਿਆਨ ਨਹੀਂ। ਸੋਝੀ ਨਹੀਂ ਹੁੰਦੀ, ਸੁੱਧ ਨਹੀਂ ਹੁੰਦੀ, ਗਿਆਨ ਨਹੀਂ ਹੁੰਦਾ। ਬਚਪਨਾਂ ਅਤੇ ਬੱਚਿਆਂ ਵਾਲੀਆਂ ਖੇਡਾਂ ਵਿੱਚ, ਬਾਲਕ ਲੀਲਾ ਵਿੱਚ ਇਹ ਸਮਾਂ ਸਾਰੇ ਦਾ ਸਾਰਾ ਬਤੀਤ ਹੋ ਜਾਂਦਾ। ਹੁਣ ਬੱਚਾ ਆਖੀ ਇਹਨਾਂ ਇਹਨੇ ਕਥਾ ਨਹੀਂ ਸੁਣੀ, ਕਹਿੰਦੇ ਇਹ ਤਾਂ ਬੱਚਾ ਜੀ, ਇਹਨੂੰ ਅਜੇ ਕੀ ਪਤਾ, ਇਸਨੇ ਪਾਠ ਨਹੀਂ ਕੀਤਾ, ਇਹ ਤਾਂ ਬੱਚਾ ਵਿਚਾਰੇ ਨੂੰ ਕੀ ਪਤਾ, ਬਚਪਨਾ ਹੈ, ਇਹਨੂੰ ਬੋਧ ਨਹੀਂ, ਇਹਨੂੰ ਗਿਆਨ ਨਹੀਂ। ਬਚਪਨੇ ਦੇ ਵਿੱਚ ਇਹ ਸਮਾਂ ਜਿਹੜਾ ਸੀ ਇਹ ਤਾਂ ਬਤੀਤ ਹੋ ਗਿਆ, ਅਬੋਧ ਅਵਸਥਾ ਵਿੱਚ, ਅਗਿਆਨਤਾ ਵਿੱਚ ਹੀ, ਬੇਸਮਝੀ ਵਿੱਚ ਹੀ, ਸਾਰਾ ਖੇਡਾਂ ਵਿੱਚ ਹੀ ਗੁਜ਼ਰ ਗਿਆ। ਕਹਿੰਦੇ ਹਾਂ ਬਚਪਨਾ ਅਤੇ ਖੇਡਾਂ ਵਿੱਚ ਗੁਜ਼ਰ ਜਾਂਦਾ, ਬੜਾ ਅਮੁੱਲ ਸਮਾਂ ਸੀ, ਖੇਡਾਂ ਵਿੱਚ ਗੁਜ਼ਾਰ ਦਿੱਤਾ। ਇਸ ਤੋਂ ਅਗਲਾ ਪੜਾਅ ਜਿਹੜਾ ਹੈ ਉਸ ਦਾ ਭਾਈ ਸਾਹਿਬ ਜ਼ਿਕਰ ਕਰਦੇ ਨੇ। ਹਾਂਜੀ,
ਪਰ ਜੋਵਨ ਭਰਮਾਈਐ ਪਰ ਤਨ ਧਨ ਪਰ ਨਿੰਦ ਲੁਭਾਵੈ।
ਪਰ ਜਵਾਨੀ ਵਿੱਚ ਹੀ ਕੁਛ ਹੋ ਜਾਂਦਾ, ਚਲੋ ਮੰਨ ਲਿਆ ਬਚਪਨ ਵਿੱਚ ਬੰਦਾ ਅਬੋਧ ਹੈ, ਗਿਆਨਹੀਨ ਹੈ, ਅਜੇ ਤੱਕ ਇਸ ਨੂੰ ਸੋਝੀ ਨਹੀਂ, ਪਰ ਜਵਾਨੀ ਵਿੱਚ ਵੀ ਆ ਕੇ ਭਟਕ ਗਿਆ, ਫੇਰ ਭਰਮ ਜਾਂਦਾ ਹੈ ਕਿਸ ਪਾਸੇ, ਪਰ ਤਨ ਪਰ ਧਨ ਨਿੰਦ ਲੁਭਾਵੈ, ਪਰਾਏ ਧਨ ਵੱਲ ਧਿਆਨ ਚਲਾ ਜਾਂਦਾ, ਅਸਨਾ ਜਿਹੜਾ ਆਪਣਾ ਧਨ ਹੈ, ਨਾਮ ਧਨ, ਉੱਧਰ ਧਿਆਨ ਹੀ ਨਹੀਂ ਆਉਂਦਾ। ਅੰਦਰੋਂ ਉਸਨੂੰ ਵੇਖਣਾ ਸੀ ਅਤ ਸੁੰਦਰ ਮਨ ਮੋਹਣ ਪਿਆਰੇ ਸਭ ਹੂੰ ਮੱਧ ਨਰਾਰੇ। ਉਹ ਜਿਹੜਾ ਸੋਹਣਿਆਂ ਦਾ ਸੋਹਣਾ ਅੰਦਰ ਬੈਠਾ ਹੈ ਕਿ ਹੁਸਨ ਅਲ ਵਜੂ ਹੈ, ਤੂੰ ਹੁਸਨ ਦਾ ਵਜੂਦ ਹੈ, ਤਮਾਮ ਅਲ ਰੁਜੂ ਹੈ, ਸਾਰਿਆਂ ਵੱਲ ਤੇਰਾ ਧਿਆਨ ਹੈ, ਉਹਨੂੰ ਨਹੀਂ ਵੇਖਿਆ, ਨਾਸਵਾਨ ਰੂਪ ਵੱਲ ਧਿਆਨ ਗਿਆ ਅਤੇ ਭਟਕ ਗਿਆ। ਪਰਾਏ ਤਨ ਵੱਲ ਭਟਕ ਗਿਆ, ਪਰਾਏ ਧਨ ਵੱਲ ਭਟਕ ਗਿਆ, ਔਰ ਦੋ ਅਵਗਣ ਇਸ ਸੰਸਾਰ 'ਚੋਂ ਮੁੱਕ ਨਹੀਂ ਰਹੇ। ਨਾ ਤਾਂ ਚੋਰੀ ਮੁੱਕਦੀ, ਜਿਨ੍ਹਾਂ ਨੇ ਕਾਨੂੰਨ ਬਣਾਏ ਨੇ ਨਾ ਕਿ ਚੋਰੀ ਨਹੀਂ ਹੋਣੀ ਚਾਹੀਦੀ, ਪਰਾਇਆ ਧਨ ਨਹੀਂ ਚੁਰਾਉਣਾ ਚਾਹੀਦਾ, ਉਦੋਂ ਹੀ ਪਤਾ ਲੱਗਦਾ। ਛੋਟੇ ਮੋਟੇ ਚੋਰ ਵਿਚਾਰੇ ਇਹ ਤਾਂ ਐਵੇਂ ਜੇਲੇ ਇਹਨਾਂ ਨੂੰ ਬੰਦ ਕੀਤਾ, ਵੱਡੇ ਚੋਰ ਉਹ ਤਾਂ ਵੇਖੇ ਆ ਦੇਸ਼ ਹੀ ਹੜੱਪ ਕਰ ਜਾਂਦੇ ਨੇ, ਪਤਾ ਹੀ ਬਾਅਦ ਵਿੱਚ ਲੱਗਦਾ। ਜਿੰਨੇ ਚੋਰ ਨੇ, ਇੱਕ ਸਿਆਣੇ ਨੇ ਕਿਹਾ ਸੀ, ਉਹ ਕਹਿੰਦੇ ਨੇ ਜੇਲ੍ਹਾਂ 'ਚ ਜਿੰਨੇ ਬੈਠੇ ਨੇ ਨਾ, ਇਹਨਾਂ ਜੋ ਕੁਝ ਵਿਚਾਰਿਆਂ ਚੁਰਾਇਆ ਅਤੇ ਇੱਕ ਪਾਸੇ ਕੋਈ ਵੱਡਾ ਆਗੂ ਉਹਦਾ ਘੁਟਾਲਾ, ਤੁਸੀਂ ਇਹ ਦੋਵੇਂ ਇਕੱਠੇ ਕਰਕੇ ਵੇਖ ਲਓ, ਬੰਦਾ ਹੈਰਾਨ ਹੋ ਜਾਏਗਾ ਵੀ ਵੱਡਾ ਚੋਰ ਕੌਣ ਹੈ ਅਤੇ ਛੋਟਾ ਚੋਰ ਕੌਣ ਹੈ। ਕਹਿੰਦੇ ਕਿਹਾ ਸੀ, ਮੈਨੂੰ ਗੱਲ ਪਸੰਦ ਆਈ, ਕਹਿਣ ਲੱਗੇ ਛੋਟੇ ਚੋਰ ਜੇਲ੍ਹਾਂ 'ਚ ਨੇ, ਵੱਡੇ ਸਿੰਘਾਸਨਾਂ 'ਤੇ ਨੇ। ਇਹ ਕਿਉਂ ਹੈ, ਕਿਉਂ ਨਹੀਂ ਸੰਸਾਰ ਦੇ ਵਿੱਚੋਂ ਨਾ ਚੋਰੀ ਮੁੱਕਦੀ ਪਈ ਹੈ, ਨਾ ਵਿਵਚਾਰ ਮੁੱਕਦਾ ਪਏ ਹੈ? ਜਿਉਂ ਜਿਉਂ ਇਸ ਦੇ ਬਾਰੇ ਕਹਿੰਦੇ ਨੇ, ਅੱਗੇ ਨਾਲੋਂ ਜ਼ਿਆਦਾ ਵੱਧਦਾ ਜਾਂਦਾ। ਬੰਦੇ ਦੀ ਰੁਚੀ ਹੈ, ਗੁਰੂ ਨਾਲ ਜਦੋਂ ਤੱਕ ਨਾ ਜੁੜੇਗਾ ਇਹ ਦੋ ਅਵਗਣ ਮੁੱਕਣੇ ਨੇ। ਇਹ ਅਵਗਣ ਨੇ, ਬਹੁਤ ਵੱਡੇ ਅਵਗਣ ਨੇ। ਭਗਤ ਨਾਮਦੇਵ ਜੀ ਨੇ ਦਾਅਵੇ ਨਾਲ ਇੱਕ ਬਚਨ ਕਿਹਾ ਔਰ ਸਮਝਣ ਵਾਲਾ ਹੈ। ਉਹ ਕਹਿੰਦੇ ਨੇ ਦੋ ਅਵਗਣ ਜਿਸ ਵਿੱਚ ਨਾ ਹੋਣ ਉਸ ਦੇ ਕੋਲ ਪਰਮਾਤਮਾ ਹੋਵੇਗਾ। ਮੈਂ ਦਾਅਵੇ ਨਾਲ ਇੱਕ ਗੱਲ ਕਹਿਣਾ, ਇਹ ਦੋ ਅਵਗਣ ਜਿਸ ਨੇ ਛੱਡ ਦਿੱਤੇ ਹੋਣ ਰੱਬ ਉਸ ਦੇ ਕੋਲ ਬੈਠਾ ਹੋਵੇਗਾ। ਉਹ ਕਿਹੜੇ ਕਿਹੜੇ ਨੇ? ਪਰ ਧਨ, ਪਰ ਦਾਰਾ, ਪਰ ਹਰੀ, ਤੰਕ ਹੈ ਨਿਕਟ ਵਸੈ ਨਰ ਹਰੀ। ਪਰਮਾਤਮਾ ਉਸਦੇ ਨੇੜੇ ਵਸਦਾ। ਪਰਾਏ ਰੂਪ ਨੂੰ ਜਿਸ ਨੇ ਤਿਆਗ ਦਿੱਤਾ, ਬੁਰੀ ਨਜ਼ਰ ਨਾਲ ਪਰਾਏ ਰੂਪ ਨੂੰ ਨਹੀਂ ਤੱਕਦਾ, ਪਰਾਏ ਧਨ ਨੂੰ ਨਹੀਂ ਤੱਕਦਾ, ਰੱਬ ਉਸਦੇ ਕੋਲ ਬੈਠਾ ਹੈ। ਪਰ ਧਨ, ਪਰ ਦਾਰਾ, ਪਰ ਹਰੀ, ਤਾਂ ਕਹਿ ਨਿਕਟ ਬਸੈ ਨਰ ਹਰੀ। ਬੰਦਗੀ ਕਰਨ ਵਾਲਾ ਤਾਂ ਇਸ ਪਾਸੇ ਧਿਆਨ ਦੇਵੇ, ਇੱਕ ਪੈਸਾ ਵੀ ਪਰਾਈ ਕਮਾਈ ਦਾ, ਹਰਾਮ ਦਾ ਮਾਲ ਆ ਗਿਆ ਨਾ, ਬੰਦਗੀ ਵਿੱਚ ਤਾਂ ਰੋਕ ਪੈ ਜਾਏਗੀ। ਸਤਿਗੁਰਾਂ ਇਸੇ ਲਈ ਜਿਹੜੇ ਤਿੰਨ ਸਾਡੇ ਮੂਲਕ ਸਿਧਾਂਤ ਨੇ, ਪਹਿਲ ਕਿਸ ਨੂੰ ਦਿੱਤੀ? ਪਹਿਲਾ ਧਰਮ ਦੀ ਕਿਰਤ। ਜਿਹੜਾ ਵੀ ਆਉਂਦਾ ਸੀ ਨਾ, ਸਤਿਗੁਰੂ ਭਗਤੀ ਕਰਨ ਸੇਵਕ ਬਣਨ ਆਇਆ ਕਹਿੰਦੇ ਸਨ, ਚੱਲ ਖੇਤੀ ਵਿੱਚ, ਕਰਤਾਰਪੁਰ ਕਹਿਣਾ ਪਹਿਲੇ ਕਿਰਤ ਘਰ ਚੱਲ। ਧਰਮ ਦੀ ਕਿਰਤ, ਫਿਰ ਨਾਮ ਜਪਣਾ, ਫਿਰ ਇੱਕ ਦਾਤ ਮਿਲੇਗੀ ਵੰਡ ਛਕਣਾ, ਸਾਰਿਆਂ ਨਾਲ ਮਿਲ ਕੇ ਬੈਠਣਾ, ਵੰਡ ਛਕਣਾ, ਇਹਨੂੰ ਅਖੀਰ 'ਤੇ ਰੱਖਿਆ, ਧਰਮ ਦੀ ਕਿਰਤ ਨੂੰ ਪਹਿਲ ਦਿੱਤੀ। ਇੱਥੇ ਕਿਹਾ ਕਿ ਜਵਾਨੀ ਆ ਗਈ, ਚਾਹੀਦਾ ਸੀ ਬੜਾ ਬਲ ਹੈ ਸੇਵਾ ਕਰਦਾ, ਸਿਮਰਨ ਕਰਦਾ, ਪਰ ਇਸ ਵਿੱਚ ਪਰਾਇਆ ਤਨ, ਪਰਾਇਆ ਤਨ ਇਸ ਪਾਸੇ ਭਟਕ ਗਿਆ। ਇਹ ਲੋਭ ਇਸ ਪਾਸੇ, ਕਿੰਨਾ ਰੂਪ ਇਕੱਠਾ ਕਰ ਲਵਾਂ, ਕਿੰਨਾ ਧਨ ਇਕੱਠਾ ਕਰ ਲਵਾਂ, ਰਾਜਿਆਂ ਮਹਾਰਾਜਿਆਂ ਹੋਰ ਕੀ ਕੀਤਾ? ਪੁਰਾਤਨ ਇਤਿਹਾਸ ਪੜ੍ਹਨਾ, 16,000 ਰਾਣੀਆਂ, ਇਹ ਤਾਂ ਬਹੁਤ ਵੱਡਾ ਅਨਿਆਂ ਹੈ, ਬਹੁਤ ਜ਼ਿਆਦਾ ਵਧੀਕੀ ਹੋ ਗਈ। 16,000 ਜੀਵਨ ਕੈਦ ਕਰਕੇ ਰੱਖ ਕੇ ਬਿਠਾ ਦਿੱਤੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਜਵਾਨੀ 'ਚ ਬੰਦਾ ਭਟਕ ਗਿਆ, ਪਾ ਸਕਦਾ ਸੀ, ਬਾਬਾ ਫਰੀਦ ਜੀ ਦਾ ਇੱਕ ਬਚਨ ਹੈ, ਪਰ ਇਸ ਵੇਲੇ ਕੋਈ ਭਾਗਾਂ ਵਾਲਾ ਸੁਚੇਤ ਹੁੰਦਾ, ਜਾਗਦਾ, ਸਮਝਦਾ। ਉਹ ਕਹਿੰਦੇ ਨੇ, ਫਰੀਦ ਦਾ ਉਮਰ ਸੁਹਾ ਬੜੀ, ਬੜੀ ਸੋਹਣੀ ਉਮਰ ਹੈ ਜਵਾਨੀ ਦੀ, ਸੰਗ ਸਵੰਨੜੀ ਦੇ ਸੋਨੇ ਵਰਗੀ, ਬੜੀ ਸ਼ੁੱਧ ਕਾਇਆ ਉਸ ਵੇਲੇ, ਵਿਰਲੇ ਕਈ ਪਾਈਆਂ ਨੇ ਜਿੰਨਾ ਪਿਆਰੇ ਨੇ, ਪਰ ਵਿਰਲੇ ਲੱਭਦੇ ਨੇ ਇਸ ਉਮਰ ਵਿੱਚ ਰੱਬ ਨਾਲ ਪਿਆਰ ਬਣਿਆ ਹੋਵੇ। ਪਰ ਜੋ ਬਣ ਪਰਮਾਈਏ, ਪਰ ਧਨ, ਪਰ ਧਨ ਨਿੰਦ ਲੁਭਾਵ ਹੈ, ਨਿੰਦਿਆ ਕਰਦਾ ਹੈ, ਪਰਾਏ ਤਨ ਵੱਲ, ਪਰਾਏ ਧਨ ਵੱਲ ਲੋਭ ਕਰਦਾ ਹੈ। ਹਾਂਜੀ,
ਬਿਰਦ ਹੋਆ ਜੰਜਾਲ ਵਿੱਚ ਮਹਾਂ ਜਾਲ ਪਰਿਵਾਰ ਫਹਾਵੇ।
ਹੁਣ ਇਹ ਜੰਜਾਲ ਗੱਲ ਪੈ ਗਏ, ਪਾ ਲੈਣੇ ਤਾਂ ਸੌਖੇ ਨੇ, ਪਰ ਇਹਨਾਂ ਨੂੰ ਉਤਾਰਨਾ ਬਹੁਤ ਮੁਸ਼ਕਲ ਹੈ। ਜੰਜਾਲ ਗੱਲ ਪਾ ਲਿਆ, ਪਰਾਏ ਧਨ ਦਾ, ਪਰਾਏ ਤਨ ਦਾ, ਹੁਣ ਬਿਰਧ ਹੋ ਗਿਆ, ਮਹਾਂਜਾਲ ਵਿੱਚ, ਪਰਿਵਾਰ ਦੇ ਜਾਲ ਵਿੱਚ ਫਸ ਗਿਆ। ਪਰਿਵਾਰ ਵੱਡਾ ਹੋ ਗਿਆ, ਜਾਲ ਇਹ ਬਹੁਤ ਵੱਡਾ, ਹੁਣ ਆਪਣਾ ਹੀ ਦੁੱਖ ਨਹੀਂ, ਪੁੱਤਰਾਂ ਦਾ ਦੁੱਖ, ਨੂੰਹਾਂ ਦਾ ਦੁੱਖ, ਪੋਤਰਿਆਂ ਦਾ ਦੁੱਖ, ਪੜਪੋਤਰਿਆਂ ਦਾ ਦੁੱਖ। ਨਿਕੁਟੀ ਦੇਹੇ ਦੇਖ ਤੁਹਾਨੂੰ ਉਪਜੈ, ਮਾਨ ਕਰਤ ਨਹੀਂ ਬੂਝੈ, ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਸ਼ੂ ਨਾ ਸੂਝੈ। ਔਰ ਦੁੱਖਾਂ ਸਿਰ ਦੁੱਖ ਇੱਕ ਹੋਰ ਹੈ, ਉਹ ਤੁਹਾਡਾ ਸਭ ਦਾ ਅਨੁਭਵ ਹੈ, ਜਿੰਨੇ ਮਾਈ ਭਾਈ ਬੈਠੇ ਹੋ, ਉਹ ਦੁੱਖ ਪਤਾ ਕਿਹੜਾ ਹੈ? ਔਰ ਸੰਤਾਪ ਇਹ ਹੰਡਾਇਆ, ਉਹ ਇਹ ਹੈ ਕਿ ਜਿਨ੍ਹਾਂ ਵਾਸਤੇ ਦੁੱਖ ਸੁੱਖ ਕਰਕੇ ਦੁੱਖ ਚੱਲੇ ਸਨ, ਉਹਨਾਂ ਨੂੰ ਸੁਖੀ ਰੱਖਣ ਵਾਸਤੇ ਹਰ ਦੁੱਖ ਆਪਣੇ ਸਿਰ 'ਤੇ ਲਿਆ ਸੀ, ਉਹ ਹੁਣ ਗੱਲ ਸੁਣਨ ਵਾਸਤੇ ਤਿਆਰ ਨਹੀਂ। ਬਾਣੀ ਦੀਆਂ ਪੰਕਤੀਆਂ ਬਿਲਕੁਲ ਸੱਤ ਨੇ, ਕੋਈ ਸ਼ੰਕੇ ਵਾਲੀ ਗੱਲ ਨਹੀਂ। ਦੁੱਖ ਸੁੱਖ ਕਰਕੇ ਕੁਟੰਬ ਜੀਵਾਇਆ, ਮਰਤੀ ਬਾ ਇੱਕ ਸਰ ਦੁੱਖ ਪਾਇਆ, ਮਰਦਿਆਂ 'ਤੇ ਇਕੱਲਿਆਂ ਹੀ ਦੁੱਖ ਪਾਇਆ। ਔਰ ਹੋਰ ਇੱਕ ਬਚਨ ਕਬੀਰ ਸਾਹਿਬ ਜੀ ਦਾ, ਜ਼ਰੂਰ ਕਬੀਰ ਸਾਹਿਬ ਜੀ ਨੇ ਵੇਖਿਆ ਕੋਈ ਬਜ਼ੁਰਗ ਬੰਦਾ ਪਾਣੀ ਤੋਂ ਪਿਆਸਾ, ਉਹ ਕਹਿੰਦਾ ਮੈਨੂੰ ਪਾਣੀ ਦਿਓ, ਅਤੇ ਕਰਦੇ ਕਹਿੰਦੇ ਨੇ ਠਹਿਰ ਜਾ, ਅਜੇ ਕੋਈ ਭਾਂਡਾ ਤਿਆਰ ਨਹੀਂ, ਬਰਤਨ ਸਾਫ਼ ਕਰ ਲਈਏ। ਉਹ ਬੁੱਕ ਕਰਕੇ ਕਹਿੰਦਾ ਬੁੱਕ 'ਚ ਹੀ ਪਾ ਦਿਓ, ਉਹਦੀ ਬੁੱਕ 'ਚ ਵੀ ਪਾਣੀ ਕੋਈ ਨਹੀਂ ਪਾਉਂਦਾ। ਇਹ ਤਾਂ ਹੀ ਉਹਨਾਂ ਲਿਖਿਆ। ਕਹਿੰਦੇ ਨੇ ਬਹੁ ਪ੍ਰਪੰਚ ਕਰ ਪਰਧਨ ਲਿਆਵੈ, ਸੁੱਤ ਦਾਰਾ ਪਹਿ ਅਣ ਲੁਟਾਵੈ, ਮਨ ਮੇਰੇ ਭੁੱਲੈ ਕਪਟ ਨਾ ਕੀ ਜਾਏ, ਅੰਤ ਨਵੇਰਾ ਤੇਰਾ ਜੀ ਪਹਿਲੀ ਜੈ, ਛਿਣ ਛਿਣ ਤਨ ਛੀਜੈ, ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਣੀ ਹੋ ਨਾ ਪਾਵੈ। ਇਹ ਆਮ ਬੰਦਿਆਂ ਦੀ ਗੱਲ ਨਹੀਂ, ਰਾਜਿਆਂ ਨਾਲ ਵੀ ਐਸਾ ਹੋਇਆ। ਇਸ ਦੇਸ਼ ਦਾ ਰਾਜਾ ਪਾਣੀ ਤੋਂ ਪਿਆਸਾ ਮਰਿਆ। ਔਰੰਗਜ਼ੇਬ ਦਾ ਬਾਪ ਸ਼ਾਹਜਹਾਨ ਆਗਰੇ ਵਿੱਚ ਕੈਦ ਸੀ, ਬਜ਼ੁਰਗੀ ਦੀ ਉਮਰ ਵਿੱਚ। ਪਾਣੀ ਮੰਗਦਾ ਅਤੇ ਪੁੱਤਰ ਵੱਲੋਂ ਜਵਾਬ ਮਿਲਦਾ, ਕਹਿੰਦਾ ਸਿਆਹੀ ਬਣਾ ਬਣਾ ਕੇ ਪਾਣੀ ਕਿਉਂ ਖਰਾਬ ਕਰਦੀ, ਪਾਣੀ ਪੀਣ ਲਈ ਮੈਂ ਭੇਜਣਾ। ਫਿਰ ਉਹਨੇ ਜਿਹੜੇ ਅੱਖਰ ਲਿਖੇ ਸਾਨੂੰ ਮਿਲਦੇ ਨੇ, ਮੈਂ ਕਹਿੰਦਾ ਚੰਗਾ ਹੈ ਬਜ਼ੁਰਗ ਤੇ ਸੁਣਨ ਜਿਹੜੇ ਬੱਚੇ ਨੇ, ਕਿਉਂਕਿ ਬੱਚਿਆਂ ਨੇ ਅੱਜ ਬਾਪ ਦੀ ਸੇਵਾ ਨਾ ਕੀਤੀ, ਕੱਲ੍ਹ ਇਹਨਾਂ ਵੀ ਬੁੱਢੇ ਹੋਣਾ, ਬਜ਼ੁਰਗ ਹੋਣਾ, ਅਤੇ ਜੋ ਅੱਜ ਕੀਤਾ ਉਹ ਹੀ ਕੱਲ੍ਹ ਮਿਲਣਾ। ਉਹ ਕਹਿੰਦਾ ਹੈ ਬਾਬਾ ਮਨ ਬਹਾਦਰ ਮਨ ਦੀ ਰੋਜ਼, ਲਖਸ ਵਾਰ ਬੂਦਮ ਇਮਰੋਜ਼, ਮੁਹਤਾਜ਼ ਯੱਕ ਆਸਾ ਆਬਮ, ਕੱਲ੍ਹ ਮੈਂ ਲੱਖਾਂ ਸਵਾਰਾਂ ਦਾ ਮਾਲਕ ਸਾਂ, ਅੱਜ ਪਾਣੀ ਦੇ ਪਿਆਲੇ ਨੂੰ ਤਰਸਣਾ ਪਿਆ। ਦੁਨੀਆ 'ਚ ਹੰਕਾਰ ਨਾ ਕਰ, ਦਰੀ ਦੁਨੀਆ ਮਗਰੂਰ ਨਾ ਬਾਇਦ ਬੋਤ, ਹੰਕਾਰ ਨਾ ਕਰ ਮੈਂ ਤਾਂ ਕੱਲ੍ਹ ਤੂੰ ਵੀ ਪਾਣੀ ਦੇ ਪਿਆਲੇ ਨੂੰ ਤਰਸੇ। ਉਹ ਪਿਆਸਾ ਹੀ ਮਰਿਆ। ਤਬ ਤੇਰੀ ਉਹ ਕੋਈ ਪਾਣੀਓ ਨਾ ਭਾਵੈ, ਕਹਿਤ ਕਬੀਰ ਕੋਈ ਨਹੀਂ ਤੇਰਾ। ਜਿੰਨਾ ਵਾਸਤੇ ਬੰਦਾ ਕਰਦਾ, ਜਿਸ ਲਈ ਕੁਛ ਨਹੀਂ ਕੀਤਾ। ਹੁਣ ਇੱਕ ਬੰਦੇ ਨੂੰ ਮੈਂ ਅਜਨਬੀ ਨੂੰ ਜਾਣਦਾ ਹੀ ਨਹੀਂ, ਮੈਂ ਕਹਿੰਦਾ ਪਾਣੀ ਪਿਆ ਦਿਓ, ਕੋਲੋਂ ਲੰਘ ਵੀ ਜਾਏ, ਚਲੋ ਮੈਂ ਕਹਾਂਗਾ ਜਾਣਦਾ ਹੀ ਨਹੀਂ, ਕਾਹਦਾ ਗੁੱਸਾ ਹੈ। ਪਰ ਪੁੱਤਰ ਨੂੰ ਆਖਾਂ ਪਾਣੀ ਪਿਆ ਦੇ, ਉਹ ਵੀ ਨਾ ਦੇਵੇ, ਮਨ 'ਚ ਗਿਲਾ ਆਉਂਦਾ। ਕਿਸੇ ਨੂੰ ਆਖਾਂ ਉਪਰੇ ਨੂੰ ਮੇਰੀ ਗੱਲ ਸੁਣ ਜਾ, ਉਹ ਨਾ ਸੁਣੇ, ਆਪਣਾ ਪੋਤਰਾ ਵੀ ਨਾ ਸੁਣੇ, ਬੰਦੇ ਦੇ ਮਨ 'ਚ ਦੁੱਖ ਆਉਂਦਾ। ਕਹਿੰਦੇ ਨੇ ਹੋਇਆ ਕਿ ਵੱਡਾ ਦੁੱਖ ਹੋਇਆ, ਮਹਾ ਜਾਲ 'ਚ ਫਸ ਗਿਆ, ਸੁਣਦਾ ਵੀ ਕੋਈ ਨਹੀਂ, ਇਹਦੀ ਮੰਨਦਾ ਵੀ ਕੋਈ ਨਹੀਂ, ਪਰ ਫਿਰ ਉਹਨਾਂ ਦਾ ਪਿੱਛਾ ਨਹੀਂ ਛੱਡਦਾ, ਅਜੇ ਵੀ ਮਮਤਾ ਛੱਡਣ ਵਾਸਤੇ ਤਿਆਰ ਨਹੀਂ। ਇੱਕ ਸਾਖੀ ਪੜ੍ਹ ਲਈਏ। ਦੋਦੇ ਨੂੰ ਸਤਿਗੁਰਾਂ ਕਿਹਾ ਮੰਗ ਕੀ ਚਾਹਨਾ, ਰਾਵੀ ਦੇ ਕਿਨਾਰੇ ਕਰਤਾਰਪੁਰ ਵਸਾਇਆ, ਇਸਨੇ ਬੜੀ ਸੇਵਾ ਕੀਤੀ। ਕਹਿਣ ਲੱਗਾ ਪਾਤਸ਼ਾਹ ਦਿਓਗੇ? ਕਹਿਣ ਲੱਗੇ ਹਾਂ ਦਿਆਂਗਾ। ਮੰਗ? ਕਹਿਣ ਲੱਗਾ ਜੀ ਮੈਂ ਮਰਾਂ ਹੀ ਕਦੀ ਨਾ। ਹੱਸ ਪੈ। ਕਹਿਣ ਲੱਗੇ ਬੜੀ ਗਲਤ ਮੰਗ ਮੰਗੀ ਆ, ਮਿਲ ਤੇ ਜਾਏਗੀ ਪਰ ਬੜਾ ਔਖਾ ਹੋਵੇਗਾ, ਤੇਰੇ ਤੋਂ ਪਹਿਲਾਂ ਵੀ ਮੰਗੀ ਸੀ। ਸਿਕੰਦਰ ਵੀ ਇਹ ਪਾਣੀ ਐਸਾ ਲੱਭਣ ਗਿਆ ਸੀ ਪੀਵਾਂ ਅਤੇ ਮਰਾਂ ਨਾ, ਕਾਂ ਨੇ ਰੋਕ ਦਿੱਤਾ। ਕਹਿਣ ਲੱਗਾ ਸਿਕੰਦਰ ਇਹ ਪਾਣੀ ਨਾ ਪੀਵੀਂ। ਕਹਿਣ ਲੱਗਾ ਕਿਉਂ? ਕਹਿਣ ਲੱਗਾ ਕੋਈ ਪਾਣੀ ਐਸਾ ਲੱਭੇ ਨਾ ਜਿਹੜਾ ਪੀ ਕੇ ਮਰ ਸਕੀਏ ਅਤੇ ਮੈਨੂੰ ਦੱਸੀ। ਮੈਂ ਇੱਥੇ ਪੀ ਬੈਠਾਂ, ਅੰਗ ਅੰਗ ਵਿੱਚੋਂ ਰੇਸ਼ਾ ਪਾ ਕੇ ਚੱਲਦਾ ਪਿਆ, ਮੇਰੀ ਜਾਨ ਨਹੀਂ ਨਿਕਲਦੀ, ਮੈਂ ਮਰਾਂ ਕਿਵੇਂ? ਉਹਨੇ ਸੁੱਟ ਦਿੱਤਾ, ਵਾਪਸ ਆ ਗਿਆ। ਕਹਿਣ ਲੱਗਾ ਇਹ ਅੰਮ੍ਰਿਤ ਹੈ ਕਿ ਜ਼ਹਿਰ ਹੈ? ਮੈਂ ਤਾਂ ਨਹੀਂ ਪੀਂਦਾ, ਮੈਂ ਐਵੇਂ ਹੀ ਲੱਭਦਾ, ਇੱਥੇ ਤੱਕ ਆ ਕੇ ਪਹੁੰਚ ਗਿਆ। ਇਹ ਕਾਹਦਾ ਜੀਵਨ ਨੇ ਦੁੱਖਾਂ ਦਰਦਾਂ ਨਾਲ ਭਰਿਆ? ਸਤਿਗੁਰੂ ਕਹਿੰਦੇ ਨੇ ਵੇਖ ਲੈ। ਕਹਿਣ ਲੱਗਾ ਜੀ ਫਿਰ ਵਿਖਾ ਦਿਓ। ਪਾਤਸ਼ਾਹ ਨੇ ਸਿਰ 'ਤੇ ਹੱਥ ਰੱਖਿਆ, ਜਿਵੇਂ ਸੁਪਨਾ ਚੱਲਦਾ ਚੱਲਿਆ, ਪੁੱਤਰ ਹੋ ਗਏ, ਪੋਤਰੇ ਹੋ ਗਏ, ਪੜਪੋਤਰੇ ਹੋ ਗਏ, ਦੁੱਧ ਦਾ ਬਿਰਧ ਪਿੰਜਰ ਹੋ ਗਿਆ, ਬੁਲਾਉਂਦਾ ਕੋਈ ਇਹਦੀ ਗੱਲ ਨਹੀਂ ਸੁਣਦਾ, ਬੜਾ ਦੁਖੀ। ਕਹਿਣ ਲੱਗਾ ਪਾਤਸ਼ਾਹ ਵਾਰ ਵਿੱਚ ਥੋੜ੍ਹੀ ਜਿਹੀ ਤਬਦੀਲੀ ਕਰ ਦਿਓ। ਕਹਿਣ ਲੱਗੇ ਕੀ? ਕਹਿਣ ਲੱਗਾ ਜਦੋਂ ਚਾਹਾਂ ਉਦੋਂ ਮਰ ਜਾਵਾਂ। ਕਹਿਣ ਲੱਗੇ ਹੁਣ ਠੀਕ ਹੈ। ਔਰ ਸੱਚ ਹੈ ਕਿ ਇੱਕ ਸਮਾਂ ਐਸਾ ਆਉਂਦਾ ਬੰਦਾ ਕਹਿੰਦਾ ਹੁਣ ਮਰ ਹੀ ਜਾਵਾਂ ਤਾਂ ਚੰਗਾ ਆਉਂਦਾ। ਕਹਿਣ ਲੱਗਾ ਹੁਣ ਤਾਂ ਮਰ ਹੀ ਜਾਵਾਂ ਚੰਗਾ, ਹੁਣ ਤਾਂ ਸੁਣਦਾ ਹੀ ਕੋਈ ਨਹੀਂ। ਜਿਸ ਪਰਿਵਾਰ ਲਈ ਇੰਨਾ ਕੀਤਾ, ਯਾਦ ਕੀਤਾ ਉਸ ਵੇਲੇ ਸਤਿਗੁਰੂ ਨੂੰ, ਤੁਸੀਂ ਸੱਚ ਹੀ ਕਿਹਾ ਸੀ ਪਾਤਸ਼ਾਹ ਹੁਣ ਆ ਜਾਓ। ਛੇਵੇਂ ਜਾਮੇ ਵਿੱਚ ਸਨ, ਗੁਰੂ ਹਰਗੋਬਿੰਦ ਸਾਹਿਬ ਗਏ, ਵੇਖਿਆ ਨਜ਼ਰ ਭਰ ਕੇ ਉਹ ਦੀਦਾਰ ਹੋ ਗਏ। ਕਹਿਣ ਲੱਗਾ ਪਾਤਸ਼ਾਹ ਹੁਣ ਬੰਦ ਖਲਾਸੀ ਕਰਾ ਦਿਓ। ਕਹਿਣ ਲੱਗੇ ਬੜਾ ਸੂਰਮਾ ਨਿਕਲਿਆ, ਇਹ ਜਾਲ ਵਿੱਚੋਂ ਤਾਂ ਕੋਈ ਨਿਕਲਦਾ ਨਹੀਂ, ਫਿਰ ਵੀ ਤੂੰ ਨਿਕਲਣ ਵਾਸਤੇ ਤਿਆਰੀ ਕਰ ਲਈ ਹੈ, ਯਾਦ ਕੀਤਾ ਸੀ ਅਤੇ ਮੈਂ ਤੈਨੂੰ ਕੱਢਣ ਵਾਸਤੇ ਆਇਆ, ਹੁਣ ਰਹਿੰਦੇ ਸਵਾਸ ਜਿਹੜੇ ਨੇ ਨਾ ਰੱਬ ਨਾਲ ਜੁੜ ਜਾ। ਧੰਨ ਨੇ ਉਹ ਜਿਹੜੇ ਜੁੜ ਗਏ ਮਹਾਂਜਾਲ ਵਿੱਚ ਨਹੀਂ ਫਸੇ। ਭਾਈ ਮਰਦਾਨੇ ਬਾਰੇ ਵੀ ਮੈਂ ਐਸਾ ਪੜ੍ਹਿਆ, ਸਤਿਗੁਰੂ ਕਹਿੰਦੇ ਨੇ ਕੁਛ ਸੋਝੀ ਆਈ ਹੈ, ਕਹਿਣ ਲੱਗਾ ਆ ਗਈ। ਕੀ ਆਈ? ਕਹਿਣ ਲੱਗਾ ਮੇਰੇ 9 ਸਵਾਸ ਬਾਕੀ ਰਹਿ ਗਏ। ਮਰਦਾਨਾ ਕਹਿੰਦਾ ਬਾਬਾ ਜੀ 9 ਸਵਾਸ ਬਾਕੀ ਰਹਿ ਗਏ ਨੇ। ਕਹਿਣ ਲੱਗੇ ਫਿਰ ਹੁਣ 9 ਤਾਂ ਗਿਣਤੀ ਦੇ ਨੇ, ਤਾਂ ਮੁੱਕ ਜਾਣੇ ਨੇ ਜੇ ਇੰਨੇ ਮੁੱਕੇ, ਕੋਈ ਛੇਤੀ ਨਾਲ ਕੋਈ ਕੰਮ ਦੀ ਗੱਲ ਕਰ ਲੈ। ਦੱਸ ਤੇਰੀ ਮੜੀ ਬਣਾਈਏ, ਕਬਰ ਬਣਾਈਏ, ਪੂਜਾ ਕਰਾਈਏ। ਹੱਸ ਪਿਆ, ਕਹਿਣ ਲੱਗਾ ਵਾਹ ਬਾਬਾ, ਹੱਡ ਚੰਮ ਦੀ ਮੜੀ 'ਚੋਂ ਕੱਢ ਕੇ ਮੈਨੂੰ ਇੱਟਾਂ ਦੀ ਮੜੀ 'ਚ ਪਾਓਗੇ? ਨਹੀਂ, ਮਿੱਟੀ ਜਿੱਥੇ ਮਰਜ਼ੀ ਸੁੱਟਿਓ, ਮੈਨੂੰ ਆਪਣੇ ਚਰਨਾਂ ਵਿੱਚ ਹੀ ਰੱਖਿਓ। ਸਤਿਗੁਰੂ ਕਹਿਣ ਲੱਗੇ ਤੂੰ ਬ੍ਰਹਮ ਗਿਆਨੀ ਹੋਇਆ, ਜਾ ਤੂੰ ਬ੍ਰਹਮ ਗਿਆਨੀ ਹੋਇਆ, ਤੂੰ ਮੰਗ ਲਿਆ ਮੈਨੂੰ ਚਰਨਾਂ ਵਿੱਚ ਰੱਖਿਓ। ਬਾਬਾ ਮੇਰੀ ਆਤਮਾ ਨਾ ਭਟਕੇ, ਆਤਮਾ ਨੂੰ ਚਰਨਾਂ ਵਿੱਚ ਥਾਂ ਦੇ ਦੇਣਾ। ਕਹਿਣ ਲੱਗੇ ਤੂੰ ਬ੍ਰਹਮ ਗਿਆਨੀ ਹੋਇਆ, ਨਹੀਂ ਤਾਂ ਆਮ ਕਰਕੇ ਬੰਦਾ ਪਰਿਵਾਰ ਦੇ ਜਾਲ ਵਿੱਚ ਹੀ ਫਸਦਾ ਹੈ। ਹੋਰ ਕੋਈ ਹੁੰਦਾ ਕਹਿੰਦਾ ਬਾਬਾ ਤੇਰੇ ਕਰਕੇ ਹੀ ਘਾਟ ਹੈ, 50 ਸਾਲ ਉਮਰ ਹੀ ਹੋਰ ਦੇ ਦੇ, 100 ਸਾਲ ਉਮਰ ਹੀ ਹੋਰ ਦੇ ਦੇ, ਮੈਂ ਤਾਂ ਤੇਰੇ ਨਾਲ ਹੀ ਫਿਰਦਾ ਰਿਹਾ ਘਰ ਦਾ ਅਤੇ ਵੇਖਿਆ ਹੀ ਕੁਛ ਨਹੀਂ, ਉਮਰ ਹੋਰ ਦੇ ਦੇ। ਨਹੀਂ ਬਾਬਾ, ਉਮਰ ਨਹੀਂ ਮੰਗੀ, ਇਹ ਨਹੀਂ ਆਖਿਆ 9 ਤੇ 10 ਸਵਾਸ ਕਰ ਦੇ, 1 ਸਵਾਸ ਵੀ ਨਹੀਂ ਆਖਿਆ ਵਧਾ ਦੇ, 9 ਰਹਿ ਗਏ ਨੇ, ਨਹੀਂ ਬਹੁਤ ਨੇ, ਚਰਨਾਂ ਵਿੱਚ ਥਾਂ ਦੇਣਾ। ਬਿਰਧ ਹੋਵਾ ਜੰਜਾਲ ਵਿੱਚ ਮਹਾਂਜਾਲ ਪਰਿਵਾਰ ਫਹਾਵੈ, ਛੋਟੇ ਜਾਲ 'ਚੋਂ ਤਾਂ ਮੱਛੀ ਨਿਕਲ ਜਾਏ, ਜਿਹੜਾ ਮਹਾਂਜਾਲ ਹੈ ਨਾ ਉੱਥੋਂ ਨਿਕਲਣਾ ਬੜਾ ਮੁਸ਼ਕਲ ਹੈ। ਵੱਡਾ ਜਾਲ ਇਹ ਪਰਿਵਾਰ ਦਾ ਵੱਡਾ ਜਾਲ ਐਸਾ ਹੈ, ਇਸ ਵਿੱਚ ਫਸ ਜਾਂਦਾ ਹੈ, ਬਚਪਨਾ ਵੀ ਗਵਾ ਲਿਆ, ਜਵਾਨੀ ਵੀ ਗਵਾ ਲਈ, ਬੁਢਾਪਾ ਸੀ, ਰਹਿਣ ਗਈ ਮਤ ਦਿਨ ਵੀ ਜਾਏ, ਰਹਿਣ ਦਾ ਅਰਥ ਹੈ ਕਾਲੇ ਕੇਸ ਜਵਾਨੀ, ਦਿਨ ਹੈ ਬੁਢਾਪਾ ਚਿੱਟੇ ਕੇਸ, ਦਿਨ ਵੀ ਨਾ ਚਲਾ ਜਾਏ, ਭਵਰ ਗਏ ਬਗ ਬੈਠੇ ਆਏ, ਕਾਚੇ ਕਰਵੇ ਰਹੇ ਨਾ ਪਾਣੀ, ਹੰਸ ਚੱਲਿਆ ਕਾਇਆ ਕੁਮਲਾਨੀ। ਬਿਰਧ ਹੋਵਾ ਜੰਜਾਲ ਵਿੱਚ ਮਹਾਂਜਾਲ ਪਰਿਵਾਰ ਫਹਾਵੈ। ਹਾਂਜੀ,
ਬਲਹੀਣਾ ਮਤਹੀਣ ਹੋਏ ਨਾਉ ਬਹਤਰਿਆ ਵਰਣ ਲਾਵੇ।
ਕਹਿੰਦੇ ਨੇ ਬਲਹੀਣ ਹੈ, ਹੁਣ ਤਾਂ ਬਾਲੀ ਵਿਚਾਰੇ 'ਚ ਕੋਈ ਨਹੀਂ, ਹੱਡੀਆਂ ਦੀ ਮੁੱਠ ਹੈ, ਮਤ ਵੀ ਕੋਈ ਨਹੀਂ ਰਹਿ ਗਈ, ਮਤਹੀਣ ਹੋ ਗਿਆ, ਬੋਲਦਾ ਰਹਿੰਦਾ, ਬੋਲੀ ਦੀ ਵੀ ਸਮਝ ਨਹੀਂ ਆਉਂਦੀ, ਅਤੇ ਪਰਿਵਾਰ ਵਾਲੇ ਕੀ ਕਹਿੰਦੇ ਨੇ, ਅਤੇ ਸਤਰਿਆ ਬਤਰਿਆ ਗਿਆ, ਇਹਨੇ ਬਰੜਾਉਂਦਾ ਰਹਿੰਦਾ, ਬੋਲਦਾ ਹੀ ਰਹਿੰਦਾ, ਕਹਿੰਦੇ ਆ ਸਤਰਿਆ ਬਤਰਿਆ ਗਿਆ, ਭਾਵ ਅਕਲ ਮਤ ਨਹੀਂ ਇਸ ਨੂੰ ਕੋਈ ਰਹਿ ਗਈ, ਇਹ ਤਾਂ ਬਰੜਾ ਰਿਹਾ। ਨਾਉ ਬਹੱਤਰਿਆ ਬਰੜਾ, ਇਹ ਬਹੱਤਰਿਆ ਗਿਆ, ਭਾਵ ਅਕਲ ਤੋਂ ਖਾਲੀ ਹੋ ਗਿਆ, ਹੁਣ ਇਸ ਨੂੰ ਅਕਲ ਮਤ ਨਹੀਂ ਰਹਿ ਗਈ। ਹਾਂਜੀ,
ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦੈਤ ਸਤਾਵੈ।
ਇਹ ਪੰਕਤੀ ਬੜੀ ਕਮਾਲ ਹੈ ਅੱਜ ਦੀ ਕਥਾ ਵਿੱਚੋਂ, ਅਤੇ ਸਾਰੀ ਕਥਾ ਵੈਸੇ ਪੱਲੇ ਬੰਨੀਏ ਭਾਈ ਗੁਰਦਾਸ ਜੀ ਨੇ ਜੋ ਕਿਹਾ, ਪਰ ਇਹ ਪੰਕਤੀ ਤਾਂ ਨਾ ਭੁੱਲਣੀ। ਕਹਿੰਦੇ ਨੇ ਅੰਧਾ ਹੋ ਗਿਆ, ਦਿਸਦਾ ਕੁਝ ਨਹੀਂ, ਗੁੰਗਾ ਹੋ ਗਿਆ, ਬੋਲਿਆ ਨਹੀਂ ਹੁਣ ਜਾਂਦਾ, ਪਿੰਗਲਾ ਹੋ ਗਿਆ, ਉੱਠਿਆ ਨਹੀਂ ਜਾਂਦਾ, ਤਨ ਤਾਂ ਗਿਆ ਥੱਕ, ਪਰ ਮਨ ਅਜੇ ਵੀ ਨਹੀਂ ਥੱਕਿਆ, ਮਨ ਅਜੇ ਵੀ ਦੌੜ ਰਿਹਾ। ਜਵਾਨੀ ਵਿੱਚ ਬੰਦਾ ਪਾਪ ਕਰਦਾ ਤਨ ਨਾਲ, ਅਤੇ ਬੁਢਾਪੇ ਵਿੱਚ ਪਾਪ ਕਰਦਾ ਮਨ ਨਾਲ, ਤਨ ਤਾਂ ਸਾਥ ਨਹੀਂ ਦਿੰਦਾ, ਤਨ ਤਾਂ ਗਿਆ, ਅਤੇ ਬੁਢਾਪੇ 'ਚ ਤਾਂ ਮਨ ਨਾਲ ਪਾਪ ਕਿਵੇਂ ਕਰਦਾ? ਪਤਾ ਕਾਰਨ ਕੀ ਹੈ, ਢੰਗ ਕੀ ਹੈ, ਜਿਹੜੇ ਕੀਤੇ ਨੇ ਨਾ ਉਹਨਾਂ ਦਾ ਰਸ ਕੱਢਦਾ, ਮੰਜੀ 'ਤੇ ਪਿਆ ਪਿਆ ਵਿਚਾਰਾ ਉਹਨਾਂ ਦੇ ਬਾਰੇ ਸੋਚਦਾ, ਜਦੋਂ ਸੋਚ ਉਹ ਪਿੱਛੇ ਜਾਏ ਮਨ ਨੂੰ ਰੋਕ ਲਵੋ, ਪਾਪ ਕਰਨ ਦੇ ਬਰਾਬਰ ਹੀ ਹੈ। ਇਸ ਵੇਲੇ ਉਹਨਾਂ ਪਾਪਾਂ ਬਾਰੇ ਨਹੀਂ ਸੋਚਣਾ, ਹੁਣ ਤਾਂ ਰੱਬ ਦਾ ਨਾਮ ਲੈ, ਹੁਣ ਕੀ ਹੈ, ਅੰਧਾ ਗੁੰਗਾ ਪਿੰਗਲਾ ਤਨ ਥੱਕਾ ਮਨ ਦਹਿ ਦਿਸ਼ਤਾਵ ਹੈ, ਮਨ ਅਜੇ ਵੀ ਦਸਾਂ ਦਿਸ਼ਾ ਵੱਲ ਦੌੜਦਾ ਪਿਆ, ਮਨ ਅਜੇ ਵੀ ਪਾਪਾਂ ਨੂੰ ਲੋਚਦਾ ਪਿਆ, ਮਨ ਅਜੇ ਵੀ ਵਿਕਾਰਾਂ ਨੂੰ ਯਾਦ ਕਰਦਾ ਪਿਆ ਹੈ। ਹਾਂਜੀ,
ਸਾਧ ਸੰਗਤ ਗੁਰ ਸ਼ਬਦ ਬਿਣ ਲੱਖੋ 84 ਜੂਨ ਪਵਾਵੇ।
ਇਹ ਹੈ ਕਿ ਗੁਰੂ ਦੀ ਸੰਗਤ ਬਿਨਾਂ, ਗੁਰੂ ਦੇ ਸ਼ਬਦ ਤੋਂ ਬਿਨਾਂ ਇਹ ਹਾਲਤ ਹੋਈ ਹੈ, ਤਾਂ ਗੁਰੂ ਦੀ ਸੰਗਤ ਤੋਂ ਵਿਹੂਣਾ, ਸੰਗਤੀ ਜੀਵਨ ਨਹੀਂ ਬਣਿਆ, ਸਤਿਗੁਰੂ ਦੇ ਸ਼ਬਦ ਦੀ ਪ੍ਰਾਪਤੀ ਨਹੀਂ ਹੋਈ। ਸ਼ਬਦ ਤੋਂ ਬਿਨਾਂ, ਸੰਗਤ ਤੋਂ ਬਿਨਾਂ 84 ਲੱਖ ਜੂਨ ਵਿੱਚ ਭਟਕਦਾ ਪੈ ਜਾਂਦਾ। ਜਦੋਂ ਗੇੜਾ ਇੱਕ ਵਾਰੀ ਵਿਦੇਸ਼ ਵਿੱਚ ਵੇਖਿਆ, ਇੱਕ ਸੱਜਣ ਕਹਿਣ ਲੱਗੇ, ਗਿਆਨੀ ਜੀ ਜੇਕਰ ਆ ਜਿੱਥੋਂ ਉਤਰਨਾ ਇਹ ਟਰਨ ਭੁੱਲ ਗਏ ਨਾ, ਤਾਂ 17 ਮੀਲ ਅੱਗੇ ਜਾਣਾ ਪਏਗਾ, ਮੈਂ ਉਹਨੂੰ ਆਖਿਆ ਸੱਜਣਾ ਅੱਜ ਇੱਕ ਪ੍ਰੇਰਨਾ ਮਿਲੀ ਹੈ ਅਤੇ 17 ਮੀਲ ਤਾਂ ਕੁਝ ਵੀ ਨਹੀਂ ਹੈਗਾ। ਮਨੁੱਖਾ ਜਨਮ ਵਿੱਚ ਜੇ ਗੁਰੂ ਦਾ ਦਰ ਭੁੱਲ ਗਏ ਨਾ, ਇਹ ਮੋੜ ਅਸੀਂ ਭੁੱਲ ਗਏ ਅਤੇ 84 ਲੱਖ ਭਟਕ ਕੇ ਫੇਰ ਸਿੱਧਾ ਮਾਰਗ ਮਿਲੇਗਾ। ਬੜੀ ਮੁਸ਼ਕਲ ਨਾਲ 184 ਪਰਮਤਿਆਂ ਦੁਰਲਭ ਜਨਮ ਪਾਇਓ, ਨਾਨਕ ਨਾਮ ਸੰਭਾਲ ਤੋਂ 100 ਦਿਨ ਨੇੜਾ ਆਇਓ ਹੈ। ਇੱਕ ਬੇਨਤੀ ਕਰਾਂ, ਅੱਜ ਤਾਂ ਉਹ ਪੌੜੀਆਂ ਘਰਾਂ 'ਚ ਨਹੀਂ ਰਹਿ ਗਈਆਂ, ਇੱਟਾਂ ਦੀਆਂ ਬਣਾ ਲਈਆਂ, ਪਰ ਉਹ ਬਿਜਲੀ ਵਾਲੇ ਕਿਤੇ ਕਿਤੇ ਲਈ ਫਿਰਦੇ ਨੇ। ਵਾਂਸਾਂ ਦੀਆਂ ਪੌੜੀਆਂ ਲੰਬੀ ਤੋਂ ਲੰਬੀ ਕਿੰਨੇ 100 ਡੰਡੇ ਵਾਲੀ ਵੇਖੀ ਹੋਵੇਗੀ, ਪਰ ਇਹ ਪੌੜੀ ਐਸੀ ਹੈ 84 ਲੱਖ ਡੰਡੇ ਨੇ ਅਤੇ ਖਲੋਤੇ ਉਹ ਆਖਰੀ 'ਤੇ। ਮਨੁੱਖਾ ਜਨਮ ਆਖਰੀ ਡੰਡਾ, ਜੇ ਤਾਂ ਕਦਮ ਅੱਗੇ ਪੁੱਟ ਲਿਆ ਤਾਂ ਸੱਚ ਖੰਡ ਹੈ, ਅਤੇ ਜੇ ਪਿੱਛੇ ਡਿੱਗ ਪਏ ਤਾਂ ਅੰਦਾਜ਼ਾ ਲਾ ਲਓ ਕਿੱਥੇ ਜਾ ਕੇ ਪਹੁੰਚਾਂਗੇ, ਕਿਉਂਕਿ ਆਖਰੀ ਡੰਡੇ 'ਤੇ ਖਲੋਤੇ ਹਾਂ। ਸਤਿਗੁਰੂ ਅੱਗੇ ਖੜ੍ਹੇ ਨੇ, ਜਿਸ ਡੰਡੇ 'ਤੇ ਅਸੀਂ ਆਖਰੀ ਖਲੋਤੇ ਹਾਂ ਅੱਗੇ ਸਤਿਗੁਰੂ ਖਲੋਤੇ ਨੇ। ਗੁਰੂ ਕਲਗੀਧਰ ਕਹਿੰਦੇ ਨੇ ਹੱਥ ਫੜਾ ਦੇ, ਪਛਾਣਾ ਐਵੇਂ ਵੇਖ, ਕਿਉਂਕਿ ਜਿੰਨਾ ਉੱਚਾ ਖਲੋਤੇ ਹੋਈਏ ਜੇ ਥੱਲੇ ਵੇਖੀਏ ਡਰ ਲੱਗਦਾ, ਬੰਦਾ ਗਿਰ ਵੀ ਸਕਦਾ। ਕਹਿੰਦੇ ਨੇ ਪਿੱਛੇ ਨਾ ਮੋਢਾ ਫੇਰ, ਮੈਨੂੰ ਹੱਥ ਫੜਾ, ਆਹ ਤੈਨੂੰ ਰੱਬ ਕੋਲ ਪੁਛਾਵਾਂ, ਸੱਚਖੰਡ ਪੁਛਾਵ। ਇਹ ਅੰਮ੍ਰਿਤਪਾਨ ਕਰਨਾ ਕੀ ਹੈ? ਦਸ਼ਮੇਸ਼ ਦੇ ਹੱਥ ਵਿੱਚ ਹੱਥ ਫੜਾਉਣਾ। ਕਹਿੰਦੇ ਨੇ ਫੜਾ ਹੱਥ, ਅਗਾਹਾਂ ਕੂਤਰਾਂ ਪਿੱਛਾਂ ਫੇਰ ਨਾ ਮੋਢੜਾ, ਸਹਿਜੇ ਵੇ ਹੀ ਬਾਰ ਨਾਨਕ ਬਹੁੜ ਨਾ ਹੋਵੇ ਜਨਮੜਾ, ਨਹੀਂ ਤਾਂ ਫਿਰ ਭਟਕ ਜਾਏਗਾ। ਸਾਧ ਸੰਗਤ ਗੁਰ ਸ਼ਬਦ ਬਿਨ 184 ਜੋਨ ਪਰਮਾਵੈ, ਇਹ ਜੋਨਾਂ ਵਿੱਚ ਭਟਕਦਾ। ਆਖਰੀ ਪੰਕਤੀ ਹੈ ਜੀ, ਹਾਂਜੀ।
ਅਵਸਰ ਚੁੱਕਾ ਹੱਥ ਨਾ ਆਵੈ,
ਆਰੰਭ ਵਿੱਚ ਬੇਨਤੀ ਕੀਤੀ ਸੀ, ਜਿਸ ਨੂੰ ਕਹਿੰਦੇ ਆ ਜੀਵਨ ਮਿਲਿਆ, ਇਹ ਜੀਵਨ ਨਹੀਂ, ਇਹ ਤਾਂ ਅਵਸਰ ਹੈ। ਇਹ ਤਾਂ ਪੇਪਰ ਕਰਨ ਦਾ ਸਮਾਂ ਮਿਲ ਗਿਆ, ਇਹ ਪੜ੍ਹਨ ਦਾ ਸਮਾਂ ਮਿਲ ਗਿਆ। ਜੇ ਅਸੀਂ ਇਹ ਗਵਾ ਬੈਠੇ, ਹੁਣ ਜਿਹੜਾ ਕੱਲ੍ਹ ਬਤੀਤ ਆ ਗਿਆ, ਮੈਂ ਅੱਜ ਉਹਨੂੰ ਵਾਪਸ ਲਿਆ ਸਕਦਾ? ਪਿਛਲਾ ਸਾਲ ਚਲਾ ਗਿਆ, ਮੇਰੇ ਹੱਥ ਵਿੱਚ ਕੁਛ ਹੈ? ਅੱਜ ਵੀ ਜਿਹੜਾ ਮੈਂ ਗਵਾ ਦਿੱਤਾ ਹੈ ਫਿਰ ਹੱਥ ਨਹੀਂ ਆਵੇਗਾ। ਅਵਸਰ ਸਮਾਂ ਜੋ ਮੈਨੂੰ ਕੰਮ ਕਰਨ ਦਾ ਮਿਲਿਆ ਸੀ, ਪ੍ਰਾਪਤੀ ਦਾ ਸਮਾਂ ਮਿਲਿਆ ਸੀ, ਗੋਬਿੰਦ ਮਿਲਣ ਦੀ ਵਾਰੀ ਮਿਲੀ ਸੀ, ਵਾਰੀ ਚੁੱਕ ਗਈ, ਇਹ ਸਮਾਂ ਫਿਰ ਹੱਥ ਨਹੀਂ ਆਵੇਗਾ। ਗਿਆ ਸੋ ਗਿਆ, ਇਹਨੂੰ ਸਾਂਭ ਲੈ। ਅਵਸਰ ਚੁੱਕਾ ਹੱਥ ਨਾ ਆਵੇ, ਸਾਂਭੀਏ ਕਿਵੇਂ? ਸਾਹਿਬ ਜੀ ਕਹਿੰਦੇ ਨੇ ਹੁਣੇ ਹੀ ਸ਼ੁਰੂ ਕਰ। ਕਿੰਨਾ ਚਿਰ ਬੰਦਗੀ ਕਰਾਂ, ਕਦੋਂ ਕਰਾਂ? ਕਹਿੰਦੇ ਨੇ ਵੇਲਾ ਲੱਭਣਾ ਪਿਆ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ, ਅਣਦਿਨ ਨਾਮੈ ਰਤਿਆਂ ਸੱਚੇ ਸੱਚੀ ਸੋਏ, ਤਬ ਲੱਗ ਪ੍ਰਾਣੀ ਤਿਸੇ ਦਿਹਾਵੋ, ਜਬ ਲੱਗ ਘਟ ਮੈਂ ਸਾਸਾ। ਇੱਕ ਛਿਣ ਵੀ ਨਾ ਗਵਾ। ਉਹਨਾਂ ਇਸੇ ਲਈ ਕਹਿ ਦਿੱਤਾ ਸੀ, ਜਿਉਂ ਮੀਨਾ ਬਿਨ ਪਾਣੀ ਹੈ ਤਿਉਂ ਸਾਖਤ ਮਰੇ ਪਿਆਸ, ਤਿਉਂ ਹਰ ਬਿਨ ਮਰੀਏ ਰੇਮਣ, ਜੋ ਬਿਰਥਾ ਜਾਵੇ ਸਾਸ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਫੁੱਲਾਂ ਦੀ ਖਿਮਾ ਜੀ, ਆਓ ਸਾਰੇ ਕਿਰਪਾ ਕਰੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।